ਵਾਰ 37 ਦੀ ਕਥਾ ਵਿਚਾਰ ਆਰੰਭ ਹੋ ਰਹੀ ਹੈ। ਸ਼੍ਰੀ ਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਵਾਰ 37 ਦੀ ਪੌੜੀ 1 ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਪ੍ਰਭੂ ਦੀ ਵਡਿਆਈ ਇਸ ਵਾਰ ਦੇ ਆਰੰਭ ਵਿੱਚ ਮੰਗਲਾਚਰਨ ਦੇ ਰੂਪ ਵਿੱਚ ਫੁਰਮਾਨ ਕਰ ਰਹੇ ਨੇ। ਇੱਕ ਕਵਾਓ ਪਸਾਓ ਕਰ ਓਅੰਕਾਰ ਆਕਾਰ ਬਣਾਇਆ ਅੰਬਰ ਧਰਤ ਵਿਛੋੜ ਕੈ ਵਿਣ ਥੰਮਾ ਆਕਾਸ਼ ਰਹਾਇਆ ਜਲ ਵਿੱਚ ਧਰਤੀ ਰੱਖੀਅਨ ਧਰਤੀ ਅੰਦਰ ਨੀਰ ਧਰਾਇਆ ਕਾਠੈ ਅੰਦਰ ਅੱਗ ਧਰ ਅੱਗੀ ਹੁੰਦੀ ਸੁਫਲ ਫਲਾਇਆ ਪੌਣ ਪਾਣੀ ਬੈ ਸੰਤਰੋ ਤਿੰਨੇ ਵੈਰੀ ਮੇਲ ਮਿਲਾਇਆ ਰਾਜਸ ਸਾਤਕ ਤਾਮਸੁ ਬ੍ਰਹਮਾ ਵਿਸ਼ਨ ਮਹੇਸ਼ ਉਪਾਇਆ ਚੋਜ ਵਿਡਾਣ ਚਲਤ ਵਰਤਾਇਆ ਚੋਜ ਵਿਡਾਣ ਚਲਤ ਵਰਤਾਇਆ ਨਿਰੰਕਾਰ ਪਰਮੇਸ਼ੁਰ ਦੀ ਚੋਜ ਅਕਾਲ ਪੁਰਖ ਵਾਹਿਗੁਰੂ ਦੇ ਕੌਤਕ ਸ਼੍ਰੀ ਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਫੁਰਮਾਨ ਕੀਤੇ ਨੇ। ਐਸੇ ਹੀ ਬਚਨ ਕਲਗੀਧਰ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਫੁਰਮਾਨ ਕੀਤੇ ਨੇ, ਜੋ ਇਸ ਵਾਰ ਦੇ ਅੱਖਰੀ ਅਰਥ ਤੋਂ ਬਾਅਦ ਆਪਾਂ ਸਾਂਝੇ ਕਰਾਂਗੇ। ਕਲਗੀਧਰ ਪਾਤਸ਼ਾਹ ਵੀ ਐਸੇ ਬਚਨ ਉਚਾਰਨ ਕਰਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਫੁਰਮਾਨ, ਕਹਿਣ ਲੱਗੇ ਇੱਕ ਕਵਾਓ ਪਸਾਓ ਕਰ ਓਅੰਕਾਰ ਆਕਾਰ ਬਣਾਇਆ। ਓਅੰਕਾਰ ਦਾ ਅਰਥ ਹੈ ਨਿਰੰਕਾਰ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ। ਉਸ ਪਰਮੇਸ਼ੁਰ ਨੇ ਆਪਣੇ ਇੱਕ ਵਾਕ ਤੋਂ, ਉਸ ਪ੍ਰਭੂ ਨੇ ਆਪਣੇ ਇੱਕ ਸ਼ਬਦ ਤੋਂ ਇਹ ਸਾਰੇ ਦਾ ਸਾਰਾ ਪਸਾਰਾ ਪਸਾਰਨਾ ਕੀਤਾ ਹੈ। ਇੱਕ ਕਵਾਓ ਪਸਾਓ ਕਰ, ਕੀਤਾ ਪਸਾਓ ਇੱਕੋ ਕਵਾਓ ਇਸ ਤੇ ਹੋਏ ਲੱਖ ਦਰਿਆਓ। ਅਕਾਲ ਪੁਰਖ ਪਰਮੇਸ਼ੁਰ ਨੇ ਆਪਣੇ ਇੱਕ ਵਾਕ ਅਰਥਾਤ ਇੱਕ ਸ਼ਬਦ ਤੋਂ ਸਾਰੇ ਦਾ ਸਾਰਾ ਦਿਸਦਾ ਹੋਇਆ ਆਕਾਰ, ਦਿਸਦਾ ਹੋਇਆ ਪਸਾਰਾ ਉਸ ਪਰਮੇਸ਼ੁਰ ਨੇ, ਅਕਾਲ ਪੁਰਖ ਪ੍ਰਭੂ ਨੇ ਪਸਾਰਨਾ ਕੀਤਾ ਹੈ। ਅੰਬਰ ਧਰਤ ਵਿਛੋੜ ਕੈ ਵਿਣ ਥੰਮਾ ਆਕਾਸ਼ ਰਹਾਇਆ ਅੰਬਰ ਧਰਤ ਵਿਛੋੜ ਕੈ, ਧਰਤੀ ਨੂੰ ਅਤੇ ਆਕਾਸ਼ ਨੂੰ, ਵਿਛੋੜਨ ਦਾ ਭਾਵ ਵੱਖਰੇ ਵੱਖਰੇ ਪੈਦਾ ਕੀਤਾ ਉਹਨੇ। ਵਿਣ ਥੰਮਾ ਆਕਾਸ਼ ਰਹਾਇਆ, ਜਿਹੜਾ ਆਕਾਸ਼ ਸਾਨੂੰ ਨਜ਼ਰ ਆ ਰਿਹਾ, ਕੋਈ ਉਹਦੇ ਥੱਲੇ ਥੰਮ ਨਹੀਂ, ਕਿਸ ਦੇ ਆਸਰੇ ਤੇ ਉਹ ਟਿਕਿਆ ਹੋਇਆ। ਜਿੰਨਾ ਕੁਛ ਆਪਾਂ ਆਕਾਸ਼ ਦੇ ਵਿੱਚ ਤੱਕ ਵੀ ਰਹੇ ਹਾਂ, ਤਾਰੇ ਨੇ, ਚੰਦਰਮਾ ਹੈ, ਸੂਰਜ ਹੈ, ਕਿਤਨੇ ਬ੍ਰਹਿਮੰਡ ਨੇ, ਉਹ ਕਿਸ ਦੇ ਆਸਰੇ ਦੇ ਉੱਤੇ ਟਿਕਿਆ ਹੋਇਆ? ਉਹਦੇ ਥੱਲੇ ਕੋਈ ਥੰਮ ਨਹੀਂ, ਕੋਈ ਪਿੱਲਰ ਨਹੀਂ ਹੈ। ਭਾਵ ਇਸ ਧਰਤੀ ਨੂੰ ਸਿਰਜਣਾ, ਆਕਾਸ਼ ਨੂੰ ਸਿਰਜਣਾ, ਉਸ ਆਕਾਸ਼ ਦੇ ਵਿੱਚ ਕਿਤਨਾ ਕੁਝ ਪਰਮੇਸ਼ੁਰ ਨੇ ਪੈਦਾ ਕਰਨਾ ਤੇ ਬਿਨਾਂ ਥੰਮਾਂ ਤੋਂ ਉਸਨੇ ਟਿਕਾ ਕੇ ਰੱਖਣਾ, ਇਹ ਨਿਰੰਕਾਰ ਪਰਮੇਸ਼ੁਰ ਦੀ ਆਪਣੀ ਸ਼ਕਤੀ ਹੈ। ਇਹ ਸਾਰੇ ਦਾ ਸਾਰਾ ਕੁਛ ਅਕਾਲ ਪੁਰਖ ਪਰਮਾਤਮਾ ਨੇ ਆਪਣੇ ਹੁਕਮ ਦੇ ਵਿੱਚ ਟਿਕਾ ਕੇ ਰੱਖਿਆ ਹੈ। ਭਗਤ ਕਬੀਰ ਸਾਹਿਬ ਰਾਗ ਗੌੜੀ ਵਿੱਚ ਕਿਸੇ ਪੰਡਿਤ ਦੇ ਨਾਲ, ਬ੍ਰਾਹਮਣ ਦੇ ਨਾਲ ਗੋਸ਼ਟ ਕਰਦਿਆਂ ਵੀ ਇਹ ਬਚਨ ਉਚਾਰਦੇ ਨੇ ਕਿ ਉਹ ਸਾਰੇ ਦੇ ਸਾਰੇ ਆਕਾਸ਼ ਦੇ ਵਿੱਚ ਜਿਹੜੇ ਤਾਰੇ ਆਦਿਕ ਚੰਦਰਮਾ ਸਾਨੂੰ ਨਜ਼ਰ ਆ ਰਹੇ ਹੈ, ਕਿਸ ਨੇ ਬਣਾਏ ਨੇ? ਆਕਾਸ਼ ਬਿਨਾਂ ਥੰਮਾਂ ਤੋਂ ਕਿਸ ਨੇ ਟਿਕਾ ਕੇ ਰੱਖਿਆ? ਭਾਵ ਇੱਕ ਬ੍ਰਾਹਮਣ ਪੰਡਿਤ ਨਾਲ ਗੋਸ਼ਟ ਕਰਦਿਆਂ ਉਹ ਦੱਸਦੇ ਨੇ ਕਿ ਇਹ ਉਹ ਸ਼ਕਤੀ ਹੈ ਨਿਰੰਕਾਰ ਪਰਮੇਸ਼ੁਰ, ਜਿਸ ਨੇ ਸਾਨੂੰ ਸਾਰਿਆਂ ਨੂੰ ਪੈਦਾ ਕੀਤਾ। ਕੀ ਸੂਰਜ, ਕੀ ਚੰਦਰਮਾ, ਕੀ ਤਾਰੇ, ਇਹ ਧਰਤੀ, ਹਵਾ, ਅੱਗ, ਪਾਣੀ, ਸਾਰੇ ਦਾ ਸਾਰਾ ਕੁਛ ਉਸ ਪਰਮੇਸ਼ੁਰ ਦੇ ਹੁਕਮ ਵਿੱਚ ਟਿਕਿਆ ਹੋਇਆ। ਓਏ ਜੋ ਦੀਸਹਿ ਅੰਬਰ ਤਾਰੇ, ਭਗਤ ਕਬੀਰ ਸਾਹਿਬ ਕਹਿੰਦੇ ਓਏ ਜੋ ਦੀਸਹਿ, ਉਹ ਜਿਹੜੇ ਆਕਾਸ਼ ਦੇ ਵਿੱਚ ਸਾਨੂੰ ਅੰਬਰ ਵਿੱਚ ਤਾਰੇ ਨਜ਼ਰ ਆਉਂਦੇ ਨੇ, ਓਏ ਜੋ ਦੀਸਹਿ ਅੰਬਰ ਤਾਰੇ ਕਿਨ ਓਏ ਚੀਤੇ ਚੀਤਣ ਹਾਰੇ। ਕੌਣ ਹੈ ਉਹਨਾਂ ਦਾ ਚਿੱਤਰਕਾਰ ਜਿਸਨੇ ਇੰਨੇ ਸੋਹਣੇ ਚਿੱਤਰੇ ਹੋਏ, ਬਣਾਏ ਹੋਏ ਨੇ? ਕਹੋ ਰੇ ਪੰਡਿਤ ਅੰਬਰ ਕਾਸਿਓਂ ਲਾਗਾ, ਜਿਹੜਾ ਆਕਾਸ਼ ਹੈ ਉਹ ਕਾਹਦੇ ਨਾਲ ਲੱਗਾ ਹੋਇਆ, ਉਹਨੂੰ ਉੱਪਰੋਂ ਕਿਸੇ ਨੇ ਖਿੱਚਿਆ ਆ ਜਾਂ ਥੱਲਿਓਂ ਕੋਈ ਥੰਮ ਦਿੱਤਾ ਉਸਨੂੰ। ਕਹੋ ਰੇ ਪੰਡਿਤ ਅੰਬਰ ਕਾਸਿਓਂ ਲਾਗਾ, ਬੂਝੈ ਬੂਝਣ ਹਾਰ ਸੁਭਾਗਾ। ਇਹ ਤੇ ਵੱਡਿਆਂ ਭਾਗਾਂ ਵਾਲੇ ਲੋਕ ਜਿਹੜੇ ਉਹ ਬੁੱਝ ਸਕਦੇ ਆ ਕਿ ਇਹ ਅੰਬਰ ਕਾਹਦੇ ਨਾਲ ਲੱਗਾ ਹੋਇਆ, ਇਹ ਤਾਰੇ ਕਿਸ ਨੇ ਪੈਦਾ ਕੀਤੇ ਨੇ, ਇਹ ਸਾਰੇ ਦੀ ਸਾਰੀ ਕਾਇਨਾਤ ਕਿਸ ਦੇ ਹੁਕਮ ਵਿੱਚ ਚੱਲ ਰਹੀ ਹੈ। ਇਹ ਉਸ ਹੀ ਗੁਰੂ ਦੇ ਪਿਆਰੇ ਵੱਡਿਆਂ ਭਾਗਾਂ ਵਾਲੇ ਨੂੰ ਪਤਾ ਹੈ ਜਿਹੜਾ ਨਿਰੰਕਾਰ ਪਰਮੇਸ਼ਰ ਦੀ ਯਾਦ ਪ੍ਰਭੂ ਦੇ ਨਾਮ ਸਿਮਰਨ ਵਿੱਚ ਜੁੜਿਆ। ਉਹਨਾਂ ਲੋਕਾਂ ਨੂੰ ਪਤਾ ਹੈ ਕਿ ਇਹ ਅਕਾਲ ਪੁਰਖ ਪਰਮੇਸ਼ਰ ਦੀ ਸ਼ਕਤੀ ਹੈ, ਇਹਨੂੰ ਟਿਕਾਉਣ ਵਾਲਾ ਤੇ ਸਾਜਣ ਵਾਲਾ ਕੋਈ ਹੋਰ ਸੰਸਾਰੀ ਨਹੀਂ, ਇੱਕੋ ਹੀ ਹੈ, ਸਤਨਾਮ ਸ੍ਰੀ ਵਾਹਿਗੁਰੂ। ਤੋਂ ਭਾਈ ਗੁਰਦਾਸ ਜੀ ਨੇ ਫਰਮਾਨ ਕੀਤਾ, ਅੰਬਰ ਧਰਤ ਵਿਛੋੜ ਕੈ ਫਿਣ ਥੰਮਾ ਆਕਾਸ਼ ਰਹਾਇਆ। ਧਰਤੀ ਪੈਦਾ ਕੀਤੀ, ਉਹਦੇ ਤੋਂ ਦੂਰ ਅੰਬਰ ਆਕਾਸ਼ ਪੈਦਾ ਕੀਤਾ, ਔਰ ਉਸ ਆਕਾਸ਼ ਨੂੰ ਬਿਨਾਂ ਥੰਮਾ ਤੋਂ ਉਸ ਪਰਮੇਸ਼ਰ ਪਰਮਾਤਮਾ ਨੇ ਆਪਣੇ ਹੁਕਮ ਦੇ ਵਿੱਚ ਟਿਕਾ ਕੇ ਰੱਖਿਆ ਹੋਇਆ, ਰਜ਼ਾ ਦੇ ਵਿੱਚ ਰੱਖਿਆ ਹੋਇਆ। ਜਲ ਵਿੱਚ ਧਰਤੀ ਰੱਖੀਅਨ, ਧਰਤੀ ਅੰਦਰ ਨੀਰ ਧਰਾਇਆ। ਵੇਖੋ ਪਰਮੇਸ਼ਰ ਦੀ ਸਮਰੱਥਾ ਕੈਸੀ ਹੈ। ਆਪਾਂ ਕਿਸੇ ਬਰਤਨ ਦੇ ਵਿੱਚ ਪਾਣੀ ਪਾ ਲਈਏ ਤੇ ਜਿੰਨਾ ਪਾਣੀ ਹੈ, ਤਿੰਨ ਹਿੱਸੇ ਪਾਣੀ ਕਿਸੇ ਬਾਲਟੀ ਵਿੱਚ, ਕਿਸੇ ਡਰੰਮ ਦੇ ਵਿੱਚ, ਕਿਸੇ ਕੜਾਹੇ ਦੇ ਵਿੱਚ, ਤਿੰਨ ਹਿੱਸੇ ਪਾਣੀ ਤੇ ਇੱਕ ਹਿੱਸਾ ਉਹਦੇ ਵਿੱਚ ਮਿੱਟੀ ਦਾ ਪਾ ਦਈਏ, ਇੱਕ ਮਿੱਟੀ ਦਾ ਢੇਲਾ ਉਹਦੇ ਵਿੱਚ ਸੁੱਟ ਦਿਓ, ਕੀ ਹੋਏਗਾ? ਸਾਰੇ ਦੀ ਸਾਰੀ ਮਿੱਟੀ ਪਾਣੀ ਵਿੱਚ ਖੁਰ ਜਾਏਗੀ। ਪਰ ਆਹ ਜਿਹੜੀ ਧਰਤੀ ਦੇ ਉੱਤੇ ਆਪਾਂ ਵਸ ਰਹੇ ਹਾਂ ਗੁਰੂ ਪਿਆਰਿਓ, ਇਹ ਸਾਰੀ ਦੀ ਸਾਰੀ ਧਰਤੀ ਦੇ ਉੱਤੇ ਸੰਸਾਰ ਦੇ ਵਿੱਚ ਤਿੰਨ ਹਿੱਸੇ ਪਾਣੀ ਤੇ ਇੱਕ ਹਿੱਸਾ ਧਰਤੀ ਹੈ, ਮਿੱਟੀ ਹੈ। ਇਹ ਧਰਤੀ ਕਿਉਂ ਨਹੀਂ ਖੁਰਦੀ? ਤੇ ਇਹ ਵੀ ਚੇਤਾ ਰੱਖਣਾ ਵੀ ਚਾਰ ਚੁਫੇਰੇ ਆਲੇ ਦੁਆਲੇ ਧਰਤੀ ਦੇ ਪਾਣੀ ਹੈ ਤੇ ਧਰਤੀ ਦੇ ਥੱਲੇ ਵੀ ਪਾਣੀ ਹੈ, ਪਰੰਤੂ ਧਰਤੀ ਟਿਕੀ ਹੋਈ ਹੈ। ਕਿਸ ਨੇ ਟਿਕਾਇਆ ਹੈ? ਕਿਸ ਨੇ ਇਸ ਧਰਤੀ ਨੂੰ ਟਿਕਾ ਕੇ ਰੱਖਿਆ ਹੋਇਆ? ਕਿਸ ਦੇ ਹੁਕਮ ਵਿੱਚ ਖੜੀ ਹੈ ਇਹ ਧਰਤੀ? ਕਿਸ ਦੇ ਹੁਕਮ ਵਿੱਚ ਚੱਲ ਰਿਹਾ ਹੈ ਪਾਣੀ? ਇੱਕ ਦੇ ਹੁਕਮ ਚ। ਭਾਈ ਗੁਰਦਾਸ ਜੀ ਦੇ ਬਚਨ, ਜਲ ਵਿੱਚ ਧਰਤੀ ਰੱਖੀਅਨ, ਕਹਿਣ ਲੱਗੇ ਇਹ ਅਸਚਰਜ ਕੌਤਕ ਹੈ। ਪਹਿਲਾ ਕੌਤਕ ਇਹ ਦੱਸਿਆ ਕਿ ਆਕਾਸ਼ ਬਿਨਾਂ ਕਿਸੇ ਥੰਮਾਂ ਤੋਂ, ਬਿਨਾਂ ਕਿਸੇ ਪਿੱਲਰ ਤੋਂ ਉਹਨੇ ਸਭ ਕੁਝ ਟਿਕਾ ਕੇ ਰੱਖਿਆ ਆਪਣੀ ਰਜ਼ਾ ਚ। ਫਿਰ ਕਹਿੰਦੇ ਜਲ ਵਿੱਚ ਧਰਤੀ ਰੱਖੀਅਨ, ਇਹ ਜਿਹੜੀ ਧਰਤੀ ਹੈ ਇੰਜ ਸਮਝੋ ਵੀ ਜਿਵੇਂ ਧਰਤੀ ਨੂੰ ਪਰਮਾਤਮਾ ਨੇ ਪਾਣੀ ਦੇ ਵਿੱਚ ਰੱਖਿਆ ਹੋਇਆ। ਤਿੰਨ ਹਿੱਸੇ ਪਾਣੀ, ਇੱਕ ਹਿੱਸਾ ਧਰਤੀ, ਕਿੰਨੀਆਂ ਝੀਲਾਂ, ਕਿੰਨੇ ਦਰਿਆ, ਕਿੰਨੇ ਸਮੁੰਦਰ। ਔਰ ਕਮਾਲ ਦੀ ਗੱਲ ਹੈ, ਧਰਤੀ ਅੰਦਰ ਨੀਰ ਧਰਾਇਆ, ਧਰਤੀ ਦੇ ਅੰਦਰ, ਧਰਤੀ ਦੇ ਥੱਲੇ ਵੀ। ਧਰਤੀ ਪੁੱਟੀ ਹੈ, ਥੱਲਿਓਂ ਪਾਣੀ ਨਿਕਲਦਾ, ਨੀਚੇ ਵੀ ਪਾਣੀ, ਚਾਰ ਚੁਫੇਰੇ ਵੀ ਪਾਣੀ। ਟਿਕਾ ਕੇ ਰੱਖਣ ਵਾਲਾ ਕੌਣ ਹੈ? ਪਰਮੇਸ਼ਰ ਅਕਾਲ ਪੁਰਖ। ਇਹੋ ਹੀ ਉਸਦੀ ਸ਼ਕਤੀ ਹੈ, ਇਹੋ ਹੀ ਉਹਦੇ ਨਿਰੰਕਾਰ ਪਰਮੇਸ਼ਰ ਦੇ ਹੋਣ ਦਾ ਪ੍ਰਤੱਖ ਸਬੂਤ ਹੈ ਕਿ ਇਹ ਜਿਹੜੀ ਕੁਦਰਤ ਹੈ, ਇਸ ਦਾ ਮਾਲਕ ਉਹ ਕਾਦਰ ਹੈ। ਉਸ ਕਾਦਰ ਨੇ ਸਭ ਕੁਛ ਆਪਣੇ ਹੁਕਮ, ਆਪਣੀ ਰਜ਼ਾ ਵਿੱਚ ਟਿਕਾਇਆ ਹੋਇਆ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਇਹ ਸਭ ਕੁਛ ਉਸਦੇ ਹੁਕਮ ਵਿੱਚ ਚੱਲ ਰਿਹਾ, ਹੁਕਮ ਵਿੱਚ ਟਿਕਿਆ ਹੋਇਆ। ਫਿਰ ਤੀਸਰੀ ਗੱਲ ਦੱਸੀ, ਕਾਠ ਹੈ ਅੰਦਰ ਅੱਗ ਧਰ, ਅੱਗੀ ਹੋਣ ਦੀ ਸੁਫਲ ਫਲਾਇਆ। ਜਿੰਨੀ ਕਾਠ ਹੈ, ਕਾਠ ਦਾ ਮਤਲਬ ਹੈ ਲੱਕੜ, ਕਾਠ ਦਾ ਮਤਲਬ ਹੈ ਬਨਸਪਤੀ। ਸਾਰੀ ਦੀ ਸਾਰੀ ਬਨਸਪਤੀ ਦੇ ਅੰਦਰ ਅਗਨੀ ਮੌਜੂਦ ਹੈ, ਅੱਗ ਰੱਖੀ ਉਹਨੇ ਸਭ ਪਾਸੇ ਚ, ਹਰ ਲੱਕੜ ਦੇ ਵਿੱਚ ਅੱਗ ਮੌਜੂਦ ਹੈ। ਪਾਤਸ਼ਾਹ ਦੀ ਪਾਵਨ ਬਾਣੀ ਦਾ ਫਰਮਾਨ, ਸਗਲ ਬਨਸਪਤ ਮਹਿ ਬੈਸੰਤਰ, ਸਗਲ ਦੁੱਧ ਮਹਿ ਘੀਆ। ਹਰ ਇੱਕ ਦੁੱਧ ਦੇ ਵਿੱਚ ਘਿਓ ਮੌਜੂਦ ਹੈ, ਹਰ ਲੱਕੜ ਵਿੱਚ ਅੱਗ ਮੌਜੂਦ ਹੈ। ਊਚ ਨੀਚ ਮਹਿ ਜੋਤ ਸਮਾਣੀ, ਘੱਟ ਘੱਟ ਮਾਧੋ ਜੀ ਹੈ। ਇਸੇ ਤਰ੍ਹਾਂ ਭਾਵੇਂ ਕੋਈ ਉੱਚਾ ਤੇ ਭਾਵੇਂ ਕੋਈ ਨੀਵਾਂ, ਸਾਰਿਆਂ ਦੇ ਅੰਦਰ ਵਸਦੀ ਹੈ ਜੋਤ ਸਤਨਾਮ ਸ੍ਰੀ ਵਾਹਿਗੁਰੂ ਪਰਮੇਸ਼ਰ ਦੀ। ਬਚਨ ਕਹਿ ਰਹੇ ਨੇ, ਕਾਠ ਹੈ ਅੰਦਰ ਅੱਗ ਧਰ, ਅੱਗੀ ਹੁੰਦੀ ਸੁਫਲ ਫਲਾਇਆ। ਲੱਕੜੀ ਦੇ ਅੰਦਰ ਪਰਮੇਸ਼ਰ ਨੇ ਅੱਗ ਰੱਖੀ ਹੈ, ਫਿਰ ਅੱਗ ਦੇ ਹੁੰਦਿਆਂ ਵੀ ਉਹ ਦਰਖਤਾਂ ਨੂੰ ਚੰਗੇ ਫਲ ਲਾਏ ਉਹਨੇ। ਕਿਧਰੇ ਸੰਤਰੇ ਲੱਗ ਰਹੇ, ਕਿਧਰੇ ਸੇਬ ਲੱਗ ਰਹੇ, ਕਿਧਰੇ ਅਮਰੂਦ ਲੱਗ ਰਹੇ, ਕਿਧਰੇ ਕੀਮਤੀ ਨਾਖਾਂ ਆੜੂ ਲੱਗ ਰਹੇ ਆ। ਅੰਬ ਲੱਗੇ ਹੋਏ ਦਰਖਤਾਂ ਨੂੰ। ਔਰ ਕਮਾਲ ਦੀ ਗੱਲ ਇਹ, ਉਸ ਫਲ ਨੂੰ, ਅੰਬ ਹੈ ਸੰਤਰਾ, ਉਹਨੂੰ ਅੱਗ ਚ ਸੁੱਟੋ ਫਲ ਨੂੰ, ਤੇ ਕੀ ਹਾਲਤ ਹੈ ਉਹਦੀ। ਤੇ ਜਿਸ ਟਾਹਣੀਆਂ ਨੂੰ, ਜਿਸ ਡਾਲੀਆਂ ਨੂੰ, ਜਿਸ ਰੁੱਖ ਨੂੰ ਉਹ ਫਲ ਲੱਗਾ ਆ, ਉਹਦੇ ਵਿੱਚ ਅੱਗ ਮੌਜੂਦ ਹੈ। ਅੱਗੀ ਹੁੰਦੀ ਸੋ ਫਲ ਫਲਾਇਆ। ਕਹਿਣ ਲੱਗੇ ਅੱਗ ਹੋਣ ਦੇ ਬਾਵਜੂਦ ਵੀ ਉਸ ਪਰਮੇਸ਼ਰ ਵਾਹਿਗੁਰੂ ਨੇ ਸਾਰੇ ਦੇ ਸਾਰੇ ਬਿਰਸ਼ਾਂ ਰੁੱਖਾਂ ਨੂੰ, ਜਿਹੜੇ ਫਲਦਾਰ ਦਰਖਤ ਨੇ ਸਾਰੇ, ਕਹਿਣ ਲੱਗੇ ਉਹਨਾਂ ਸਾਰਿਆਂ ਨੂੰ ਉਸ ਪਰਮੇਸ਼ਰ ਨੇ ਸੋਹਣੇ ਫਲਾਂ ਨਾਲ ਫਲਾਇਆ ਹੋਇਆ ਹੈ। ਤੇ ਕਮਾਲ ਦੀ ਗੱਲ ਇਹ, ਜੇ ਗਰਮੀ ਨਾ ਹੋਵੇ ਸਾਧ ਸੰਗਤ, ਜੇ ਗਰਮੀ ਨਾ ਹੋਵੇ ਤਦ ਬਿਰਸ਼ ਜਿਹੜੇ ਮੌਲ ਵੀ ਨਹੀਂ ਸਕਦੇ ਤੇ ਫਲ ਵੀ ਨਹੀਂ ਦੇ ਸਕਦੇ। ਵੇਖੋ ਕਿੱਡੀ ਕਮਾਲ ਦੀ ਗੱਲ ਹੈ, ਪਰਮੇਸ਼ਰ ਦੀ ਕੁਦਰਤ ਵੇਖੋ ਤੁਸੀਂ। ਇਹ ਜਿੰਨੇ ਰਸ ਨੇ ਨਾ, ਫਲਾਂ ਦੇ ਵਿੱਚ ਰਸ ਭਰੇ ਆ, ਫੁੱਲਾਂ ਦੇ ਵਿੱਚ ਸੁਗੰਧੀ ਭਰੀ ਹੋਈ ਆ, ਇਹ ਜਿੰਨੇ ਦਰਖਤਾਂ ਦੇ ਵਿੱਚ, ਫਲਾਂ ਵਿੱਚ, ਫੁੱਲਾਂ ਵਿੱਚ ਜਿੰਨੇ ਰਸ ਭਰੇ ਨੇ, ਇਹ ਸਾਰੇ ਦੇ ਸਾਰੇ ਰਸ ਉਹ ਸੂਰਜ ਤੋਂ ਲੈਂਦੇ। ਤੇ ਹੈ ਉਹ ਗਰਮ, ਅਗਨੀ ਦਾ ਰੂਪ ਹੈ ਉਹ। ਇਹ ਨਿਰੰਕਾਰ ਪਰਮੇਸ਼ਰ ਦੀ ਸਾਧ ਸੰਗਤ ਕੁਦਰਤ ਹੈ। ਅਕਾਲ ਪੁਰਖ ਵਾਹਿਗੁਰੂ ਦੇ ਕੌਤਕ ਨੇ ਮੇਰੇ ਵਾਹਿਗੁਰੂ ਦੇ, ਕੋਈ ਵੀ ਉਸ ਦੇ ਭੇਤ ਨੂੰ ਜਾਣ ਹੀ ਨਹੀਂ ਸਕਦਾ। ਫਿਰ ਹੋਰ ਬਚਨ ਉਚਾਰਨ ਕੀਤੇ, ਪੌਣ ਪਾਣੀ ਬੈ ਸੰਤਰ ਤਿੰਨੇ ਵੈਰੀ ਮੇਲ ਮਿਲਾਇਆ। ਪੌਣ ਪਾਣੀ, ਪੌਣ ਹਵਾ ਨੂੰ ਕਹਿੰਦੇ ਨੇ। ਕਹਿਣ ਲੱਗੇ ਪੌਣ ਪਾਣੀ ਬੈਸੰਤਰ, ਬੈਸੰਤਰ ਦਾ ਮਤਲਬ ਅਗਨੀ, ਗਰਮੀ ਹੈ ਜਿਹੜੀ। ਇਹ ਤਿੰਨੇ ਤੱਤਾਂ ਦਾ, ਜੋ ਭਾਵੇਂ ਆਪਣੇ ਆਪ ਦੇ ਵਿੱਚ ਇੱਕ ਦੂਜੇ ਦੇ ਵੈਰੀ ਆ, ਪਰੰਤੂ ਉਸ ਨਿਰੰਕਾਰ ਪਰਮੇਸ਼ਰ ਨੇ ਸਾਰਿਆਂ ਦਾ ਮੇਲ ਸੰਸਾਰ ਜਗਤ ਦੇ ਵਿੱਚ ਮਿਲਾਇਆ ਹੋਇਆ, ਇਹਦੇ ਤੋਂ ਸ੍ਰਿਸ਼ਟੀ ਰਚੀ ਆ ਉਹਨੇ। ਹੁਣ ਕਦੇ ਸੋਚ ਕੇ ਵੇਖਿਓ ਕਿ ਪਾਣੀ ਤੇ ਅੱਗ ਦਾ ਆਪਸ ਵਿੱਚ ਕੋਈ ਮੇਲ ਹੈਗਾ? ਪਾਣੀ ਦਾ ਅੱਗ ਦਾ ਕੋਈ ਆਪਣੇ ਆਪ ਵਿੱਚ ਮੇਲ ਹੈਗਾ? ਜਿਹੜੀ ਹਵਾ ਆ, ਹਵਾ ਦਾ ਪਾਣੀ ਦਾ, ਬਸੰਤਰ ਦਾ, ਹਵਗਨੀ ਦਾ ਆਪਸ 'ਚ ਕੋਈ ਮੇਲ ਨਹੀਂ? ਤੇ ਹਰ ਇਨਸਾਨ ਦੇ ਅੰਦਰ ਉਹਨੇ ਪੰਜ ਤੱਤ ਪਾਏ ਹੋਏ ਆ, ਤੇ ਇਨਸਾਨ ਭੱਜਿਆ ਫਿਰਦਾ। ਆ ਸਾਰੀ ਦੀ ਸਾਰੀ ਸ੍ਰਿਸ਼ਟੀ ਕਾਇਨਾਤ ਵਿੱਚ ਉਸ ਪਰਮੇਸ਼ਰ ਨਿਰੰਕਾਰ ਵਾਹਿਗੁਰੂ ਨੇ ਤੱਤ ਪਾਏ ਆ, ਪੰਜ ਤੱਤ ਪਾ ਕੇ ਉਹਨੇ ਸ੍ਰਿਸ਼ਟੀ ਸਾਜੀ। ਇੱਥੇ ਤਿੰਨਾਂ ਤੱਤਾਂ ਦਾ ਭਾਈ ਗੁਰਦਾਸ ਜੀ ਜ਼ਿਕਰ ਕਰ ਰਹੇ, ਧਰਤੀ ਆਕਾਸ਼, ਕਿਉਂਕਿ ਉਹਨਾਂ ਦਾ ਜ਼ਿਕਰ ਪਹਿਲਾਂ ਆ ਗਿਆ, ਹੁਣ ਇਹਨਾਂ ਤਿੰਨਾਂ ਦਾ ਕਰ ਰਹੇ। ਧਰਤੀ ਆਕਾਸ਼ ਹਵਾ ਅੱਗ ਪਾਣੀ, ਇਹ ਪੰਜ ਤੱਤ ਨੇ। ਪੰਚ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ। ਇਸ ਲਈ ਆਪਣੇ ਆਪ ਵਿੱਚ ਇੱਕ ਦੂਜੇ ਦੇ ਵਿਰੋਧੀ ਹੋਣ ਦੇ ਬਾਵਜੂਦ ਵੀ ਪਰਮੇਸ਼ਰ ਨੇ ਇਹਨਾਂ ਦਾ ਮੇਲ ਆਪਸ ਦੇ ਵਿੱਚ ਮਿਲਾਇਆ ਤੇ ਉਹਨੇ ਸ੍ਰਿਸ਼ਟੀ ਨੂੰ ਚਲਾਇਆ ਹੈ। ਰਾਜਸ ਸਾਤਕ ਤਾਮਸੋ ਬ੍ਰਹਮਾ ਵਿਸ਼ਨ ਮਹੇਸ਼ ਉਪਾਇਆ। ਕੀਤਾ ਕਿ ਉਸ ਪਰਮੇਸ਼ਰ ਨੇ, ਕਹਿਣ ਲੱਗੇ ਤਿੰਨ ਗੁਣ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹ ਸਾਰੇ ਦੇ ਸਾਰੇ ਪਰਮੇਸ਼ਰ ਨੇ ਜਗਤ ਵਿੱਚ ਪੈਦਾ ਕਰ ਦਿੱਤੇ। ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ, ਤਿੰਨ ਤਾਕਤਾਂ ਵੀ ਉਸ ਨਿਰੰਕਾਰ ਪਰਮਾਤਮਾ ਨੇ ਸੰਸਾਰ ਜਗਤ ਵਿੱਚ ਪੈਦਾ ਕੀਤੀਆਂ। ਭਾਵ ਬ੍ਰਹਮਾ, ਵਿਸ਼ਨੂੰ, ਸ਼ਿਵਜੀ ਨੂੰ ਵੀ ਪੈਦਾ ਕਰਨ ਵਾਲਾ ਉਹ ਪਰਮੇਸ਼ਰ ਆਪ ਹੈ। ਉਸ ਦੇ ਹੁਕਮ ਤੋਂ ਬਿਨਾਂ ਸੰਸਾਰ ਜਗਤ ਵਿੱਚ ਕੁਝ ਵੀ ਨਹੀਂ। ਇੱਕ ਜਗ੍ਹਾ ਤੇ ਬਾਣੀ ਚ ਮੇਰੇ ਦਾਤਾ ਜੀ ਕਹਿੰਦੇ, ਦਈਓ ਬੈਠਾ ਵੇਖਿਆ ਆਪ ਜੀ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਓ, ਤੂੰ ਜਾਣੋਈ ਸਭ ਸਹਿ। ਪਹਿਲਾਂ ਸਾਰਿਆਂ ਨੂੰ ਸਾਜਿਆ, ਸਾਰੀ ਸ੍ਰਿਸ਼ਟੀ ਰਚੀ, ਫਿਰ ਸਾਰਿਆਂ ਦੇ ਵਿੱਚ ਵੀ ਬੈਠ ਗਿਆ। ਔਰ ਸਾਧ ਸੰਗਤ, ਮੇਰੇ ਦਾਤਾ ਜੀ ਕਹਿੰਦੇ, ਤੂੰ ਜਾਣੋਈ ਸਭ ਸਹਿ, ਸਾਰਿਆਂ ਦੇ ਦਿਲਾਂ ਦੀਆਂ ਵੀ ਜਾਣਦਾ ਹੈ। ਦੇ ਲੈਸਹਿ ਜਿੰਦ ਕਵਾਓ, ਦੇ ਲੈਸਹਿ ਕੀ ਜਿੰਦ, ਜਿੰਦ ਦੇਣ ਵਾਲਾ ਵੀ ਤੂੰ ਹੈ ਤੇ ਦੇ ਕੇ ਫਿਰ ਜਿੰਦ ਲੈਣ ਵਾਲਾ ਵੀ ਤੂੰ ਹੈ। ਭਾਵ ਜਨਮ ਦੇਣ ਵਾਲਾ ਵੀ ਤੂੰ ਹੈ ਤੇ ਮੌਤ ਦਾ ਸੱਦਾ ਭੇਜਣ ਵਾਲਾ ਵੀ ਤੂੰ ਹੈ। ਪਹਿਲਾਂ ਜਿੰਦ ਦੇ ਦਿੰਦਾ ਆ, ਸਾਹ ਪ੍ਰਾਣ ਫਿਰ ਖਿੱਚ ਲੈਂਦਾ। ਜਦੋਂ ਜਿੰਦ ਦਿੰਦਾ ਆ, ਜੀਵਨ ਦੇ ਦਿੰਦਾ, ਜਦੋਂ ਜਿੰਦ ਖਿੱਚ ਲੈਂਦਾ, ਮੌਤ ਦਾ ਸੱਦਾ ਭੇਜ ਦਿੰਦਾ। ਦੇ ਲੈਸਹਿ ਜਿੰਦ ਕਵਾਓ, ਕਰ ਆਸਣ ਡਿੱਠੋ ਚਾਹੋ। ਸਾਰੀ ਆਪਣੀ ਸਾਜੀ ਕਾਇਨਾਤ ਨੂੰ, ਪਸਾਰੇ ਨੂੰ ਬੜੇ ਚਾਅ ਨਾਲ ਬੈਠ ਕੇ ਵੇਖਣ ਵਾਲਾ ਹੈ। ਤੇ ਭਾਈ ਗੁਰਦਾਸ ਜੀ ਨੇ ਕੀ ਬਚਨ ਆਖੇ, ਚੋਜ ਵਡਾਣ ਚਲਤ ਵਰਤਾਇਆ। ਨਿਰੰਕਾਰ ਵਾਹਿਗੁਰੂ ਨੇ ਇਹ ਆਪਣਾ ਅਸਚਰਜ ਕੌਤਕ, ਚਲਤ ਦਾ ਅਰਥ ਹੁੰਦਾ ਕੌਤਕ, ਚਲਤ ਦਾ ਮਤਲਬ ਹੈ ਉਹਦੀ ਖੇਡ। ਪਰਮਾਤਮਾ ਨੇ ਇਹ ਅਸਚਰਜ ਕੌਤਕ ਜਿਹੜਾ ਅਸਚਰਜ ਖੇਡ ਸੰਸਾਰ ਜਗਤ ਵਿੱਚ ਵਰਤਾਈ ਹੈ, ਕੋਈ ਵੀ ਉਸ ਨਿਰੰਕਾਰ ਪਰਮਾਤਮਾ ਦਾ ਭੇਦ ਨਹੀਂ ਪਾ ਸਕਦਾ। ਉਹਦੀ ਸ਼ਕਤੀ ਦਾ, ਉਹਦੀ ਤਾਕਤ ਦਾ ਕੋਈ ਵੀ ਪੂਰਨ ਤੌਰ ਤੇ ਵਰਣਨ ਨਹੀਂ ਕਰ ਸਕਦਾ। ਇਹ ਉਸ ਨਿਰੰਕਾਰ ਪ੍ਰਭੂ ਦੇ ਆਪਣੇ ਕੌਤਕ ਨੇ। ਦਸ਼ਮੇਸ਼ ਪਿਤਾ ਕਲਗੀਧਰ ਪਿਤਾ ਜੀ ਨੇ ਬੜੇ ਸੁੰਦਰ ਬਚਨ ਸਾਧ ਸੰਗਤ ਆਪਣੀ ਪਾਵਨ ਬਾਣੀ ਵਿੱਚ ਉਚਾਰਨ ਕੀਤੇ। ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਵਰਤੇ, ਕਹਿੰਦੇ ਸਾਰੀ ਸ਼ਕਤੀ ਵਾਹਿਗੁਰੂ ਤੇਰੀ ਹੀ ਹੈ, ਕੀ ਬ੍ਰਹਮਾ, ਕੀ ਸ਼ਿਵਜੀ, ਕੀ ਮਹੇਸ਼, ਇਹ ਸਾਰੇ ਤੂੰ ਪੈਦਾ ਕੀਤੇ ਨੇ, ਸਾਰਿਆਂ ਨੇ ਸ਼ਕਤੀ ਤੇਰੇ ਪਾਸੋਂ ਹੀ ਲਈ ਹੈ। ਸਾਧ ਸੰਗਤ ਇਹਨਾਂ ਬਚਨਾਂ ਚ ਜਿਹੜੇ ਦਸ਼ਮੇਸ਼ ਪਿਤਾ ਜੀ ਨੇ ਉਚਾਰਨ ਕੀਤੇ ਮੇਰੇ ਦਾਤਾ ਜੀ ਨੇ, ਉਹਨਾਂ ਵਿੱਚ ਹੁਣ ਸਾਰਿਆਂ ਦਾ ਜ਼ਿਕਰ ਵੀ ਕਰਦੇ ਨੇ ਦਾਤਾ ਜੀ। ਇਹ ਸਾਰੇ ਪਰਮੇਸ਼ਰ ਤੂੰ ਪੈਦਾ ਕੀਤੇ, ਇਹਨਾਂ ਸਾਰਿਆਂ ਨੂੰ ਸ਼ਕਤੀ ਤੂੰ ਦਿੱਤੀ ਹੈ। ਕਿਹਨਾਂ ਕਿਹਨਾਂ ਨੂੰ ਆ ਜ਼ਿਕਰ ਕਰ ਰਹੇ ਨੇ, ਕਹਿਣ ਲੱਗੇ ਖੰਡਾ ਪ੍ਰਥਮੈ ਸਾਜ ਕਹਿ, ਜਿਨ ਸਭ ਸੰਸਾਰ ਉਪਾਇਆ, ਬ੍ਰਹਮ ਵਿਸ਼ਨ ਮਹੇਸ਼ ਸਾਜ, ਕੁਦਰਤ ਦਾ ਖੇਲ ਰਚਾਏ ਬਣਾਇਆ, ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ। ਕਿਹਾ ਸੀ ਨਾ ਭਾਈ ਗੁਰਦਾਸ ਜੀ ਨੇ ਕਿ ਬਿਨਾਂ ਥੰਮਾ ਤੋਂ ਉਸ ਗਗਨ ਨੂੰ, ਆਕਾਸ਼ ਨੂੰ ਟਕਾਇਆ ਕਲਗੀਧਰ ਦਾਤਾ ਜੀ, ਕਹਿੰਦੇ ਉਹਨੇ ਟਕਾ ਕੇ ਰੱਖਿਆ। ਬੜੇ ਪਿਆਰੇ ਬਚਨ, ਬ੍ਰਹਮਾ ਵਿਸ਼ਨ ਮਹੇਸ਼ ਸਾਜ, ਕੁਦਰਤ ਦਾ ਖੇਲ ਰਚਾਏ ਬਣਾਇਆ, ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ, ਸਿਰਜੇ ਦਾਨੋ ਦੇਵਤੇ। ਸਭ ਦੇਵਤੇ ਸਭ ਦਾਨਵ, ਕੀ ਰਾਕਸ਼ ਤੇ ਕੀ ਦੈਂਤ, ਸਾਰੇ ਤੂੰ ਹੀ ਪੈਦਾ ਕੀਤੇ। ਸਿਰਜੇ ਦਾਨੋ ਦੇਵਤੇ, ਤਿੰਨ ਅੰਤਰ ਬਾਦ ਰਚਾਇਆ। ਦੈਂਤਾਂ ਦੇ ਵਿੱਚ ਤੇ ਦੇਵਤਿਆਂ ਦੇ ਵਿੱਚ ਝਗੜੇ ਕਿੰਨੇ ਖੜੇ ਕੀਤੇ? ਮੇਰਾ ਬਾਜਾਂ ਵਾਲਾ ਦਾਤਾ ਕਹਿੰਦਾ ਤੂੰ ਕੀਤੇ ਪਰਮੇਸ਼ਰ ਨੂੰ। ਸਿਰਜੇ ਦਾਨੋ ਦੇਵਤੇ, ਤਿੰਨ ਅੰਦਰ ਬਾਦ ਰਚਾਇਆ, ਤੈਂ ਹੀ ਦੁਰਗਾ ਸਾਜ ਕਹਿ, ਦੈਂਤਾਂ ਦਾ ਨਾਸ਼ ਕਰਾਇਆ, ਤੈਸਥੋਂ ਹੀ ਬਲ ਰਾਮ ਲੈ। ਰਾਮ ਚੰਦਰ ਜੀ ਨੇ ਬਲ ਕਿੱਥੋਂ ਲਿਆ, ਸ਼ਕਤੀ ਕਿੱਥੋਂ ਲਈ? ਵਾਹਿਗੁਰੂ ਤੇਰੇ ਤੋਂ। ਤੈਥੋਂ ਹੀ ਬਲ ਰਾਮ ਲੈ, ਨਾਲ ਬਾਣਾ ਦਹਿਤ ਸਿਰ ਘਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ, ਕੰਸ ਕੇਸੀ ਪਕੜ ਗਿਰਾਇਆ। ਬੜੇ ਬੜੇ ਮੁਨ ਦੇਵਤੇ, ਕਈ ਯੁਗ ਤਿੰਨੀ ਤਨ ਤਾਇਆ, ਕਿੰਨੀ ਤੇਰਾ ਅੰਤ ਨਾ ਪਾਇਆ। ਕਹਿਣ ਲੱਗੇ ਹੇ ਨਿਰੰਕਾਰ ਵਾਹਿਗੁਰੂ, ਰਾਮ ਚੰਦਰ ਨੇ ਬਲ ਤੇਰੇ ਪਾਸੋਂ ਲਿਆ, ਜਿਸ ਨੇ ਬਾਣਾਂ ਦੇ ਨਾਲ ਤੀਰਾਂ ਦੇ ਨਾਲ ਰਾਵਣ ਦਾ ਨਾਸ਼ ਕੀਤਾ, ਕੰਸ ਦਾ ਨਾਸ਼ ਕਰਨ ਵਾਲਾ ਕ੍ਰਿਸ਼ਨ, ਹੇ ਵਾਹਿਗੁਰੂ ਉਸਨੇ ਬਲ ਸ਼ਕਤੀ ਤੇਰੇ ਕੋਲੋਂ ਲਈ। ਬੜੇ ਬੜੇ ਦੇਵਤੇ, ਬੜੇ ਬੜੇ ਮੁਨੀ ਜਨ, ਬੜੇ ਬੜੇ ਪੀਰ ਪੈਗੰਬਰ ਰਹਿਬਰ ਇਸ ਧਰਤੀ ਤੇ ਆਏ, ਪਰ ਮੇਰੇ ਬਾਜਾਂ ਵਾਲੇ ਦਾਤੇ ਨੇ ਫਰਮਾਇਆ, ਕਹਿਣ ਲੱਗੇ ਕਿੰਨੇ ਤੇਰਾ ਅੰਤ ਨਾ ਪਾਇਆ। ਹੇ ਮੇਰੇ ਵਾਹਿਗੁਰੂ, ਦੁਨੀਆਂ ਵਿੱਚ ਕੋਈ ਤੇਰਾ ਅੰਤ ਨਹੀਂ ਪਾ ਸਕਿਆ, ਪੂਰਨ ਤੌਰ ਤੇ ਤੇਰਾ ਭੇਦ ਨਹੀਂ ਪਾ ਸਕਿਆ। ਭਾਵ ਇਹਨੂੰ ਕੀ ਬ੍ਰਹਮਾ, ਕੀ ਇਹ ਸ਼ਿਵਜੀ ਤੇ ਕੀ ਵਿਸ਼ਨੂੰ, ਰਾਮ ਚੰਦਰ ਤੇ ਕ੍ਰਿਸ਼ਨ ਤੇ ਦੇਵੀਆਂ ਦੇਵਤੇ, ਸਾਰਿਆਂ ਨੂੰ ਪੈਦਾ ਕਰਨ ਵਾਲਾ ਮੇਰੇ ਵਾਹਿਗੁਰੂ ਤੂੰ ਹੈ, ਤੇ ਸਾਰੇ ਦੇ ਸਾਰੇ ਬਲ ਤੇਰੇ ਕੋਲੋਂ ਮੰਗਦੇ ਨੇ, ਇਹ ਵੀ ਤੇਰੇ ਦਰ ਦੇ ਮੰਗਤੇ ਨੇ, ਇਹਨਾਂ ਨੇ ਬਲ ਤੇਰੇ ਪਾਸੋਂ ਲਿਆ। ਤੂੰ ਕਿਤਨੀ ਵੱਡੀ ਤਾਕਤ, ਕਿਤਨੀ ਵੱਡੀ ਸ਼ਕਤੀ ਦਾ ਮਾਲਕ ਹੈ ਤੂੰ। ਭਾਈ ਗੁਰਦਾਸ ਜੀ ਨੇ ਜਿਹੜੇ ਬਚਨ ਆ ਕੇ, ਕਹਿਣ ਲੱਗੇ ਚੋੜ ਵਿਡਾਨ ਚਲਤ ਵਰਤਾਇਆ। ਇਹ ਨਿਰੰਕਾਰ ਪਰਮਾਤਮਾ ਦੀ ਖੇਡ ਹੈ, ਉਸੇ ਨੇ ਹੀ ਆਪਣੀ ਸ਼ਕਤੀ ਦੁਆਰਾ ਇਹ ਸਾਰੇ ਦੇ ਸਾਰੇ ਚੋਜ ਤੇ ਇਹ ਖੇਡ ਵਰਤਾਈ ਹੋਈ ਹੈ, ਕੋਈ ਉਹਦਾ ਅੰਤ ਨਹੀਂ ਪਾ ਸਕਦਾ। ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਦ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਰ 37 ਤੇ ਸਾਧ ਸੰਗਤ ਪੌੜੀ 2 ਵਿੱਚ ਨਿਰੰਕਾਰ ਪਰਮੇਸ਼ਰ ਦੀ ਸ਼ਕਤੀ ਦਾ ਹੀ, ਪ੍ਰਭੂ ਦੀ ਮਹਿਮਾ ਦਾ ਹੀ ਵਰਣਨ ਕਰਦੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਪਵਿੱਤਰ ਬਚਨ ਉਚਾਰਨ ਕਰ ਰਹੇ ਨੇ। ਸ਼ਿਵ ਸ਼ਕਤੀ ਦਾ ਰੂਪ ਕਰ, ਸੂਰਜ ਚੰਦ ਚਿਰਾਗ ਬੁਲਾਇਆ, ਰਾਤੀ ਤਾਰੇ ਚਮਕਦੇ, ਘਰ ਘਰ ਦੀਪਕ ਜੋਤ ਜਗਾਇਆ। ਸੂਰਜ ਏਕੰਕਾਰ ਦੇਹੁ, ਤਾਰੇ ਦੀਪਕ ਰੂਪ ਲੁਕਾਇਆ। ਲੱਖ ਦਰਿਆਓ ਕਵਾਓ ਵਿੱਚ, ਤੋਲ ਅਤੋਲ ਨਾ ਤੋਲ ਤੁਲਾਇਆ। ओंकार आकार जिस परवदगार अपार अलाया, अब गत गत आत अगम है अकाथ कथा नह अलख लखाया, सुन सुन आखण आख सुनाया, सुन सुन आखण आख सुनाया। निरंकार परमेश्वर की शक्ति का वर्णन कर रहे ने की कुछ उन्हें संसार जगत विच पैदा किया है। कहन लगे शिव शक्ति का रूप कर सूरज चंद चिराग बनाया है संसार नू, चेतन सता प्रकृति ते प्रकृति दीयां ताकतां तों सरूप देके निरंकार परमेश्वर ने जगत नू चलाउण लई सूरज अते चंद्रमा दो दीवे बाल दिते। शिव शक्ति दा रूप कर है परमात्मा दी ही सारी दी सारी सता। रस्ते संसार जगत विच दो ही ने, शिव शक्ति जिसनू कहिंदे ने, उसनू गुरु ग्रंथ साहिब दी पावन बाणी च कहा लेव तात दोए राह है। दो ही रस्ते ने, एक लेव दा रस्ता है एक तात दा रस्ता है। लेव दा रस्ता दा मतलब है परमात्मा निरंकार वाहिगुरु वाले पासे दा रस्ता, ते धात दे रस्ते तो मतलब है माया दा पदार्थवाद दा रस्ता। होर स्पष्ट करदे हां संसार दा रस्ता निरंकार दा रस्ता। होर बेनती सुन लैनी, दुनियादारी दा रस्ता ते रब दे घर दा रस्ता, भाव दो ही रस्ते ने। जिसनू भाई गुरदास जी ने शिव शक्ति दा रूप कर आख्या, उसनू गुरु अमरदास पिता जी ने आनंद साहब दी पावन बाणी च भी बचन आख्या शिव शक्त आप उपाय कह करता आपे हुकुम वरताए। संसार संगत सारे बचन गुरु ग्रंथ साहब च आ रहे हैं। इसी लिए दास बार 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 ये बेनती कर रहा कि सन्मान योग पूजनीक भाई साहब भाई गुरदास जी जिन्हां ने खसम की पावन बाणी की ही महान व्याख्या साढ़े सामने रखी है। इन्हां वारां च भाई गुरदास जी दीयां वारां ते इन्हां दी व्याख्या सही अर्थां विच किते साडी समझ विच पै जावे ते साध संगत ये सच्चाई है कि सानू गुरु ग्रंथ साहिब दी पावन बाणी दे अर्थ बोध समझदिआं बहुता चिर नहीं लगेगा, जल्दी समझ विच पै जाणगे। महान व्याख्या करने भाई गुरदास जी। तां गुरु अर्जन देव पातशाह जी ने आख्या सी तुहाडी इह जिहड़ी रचना है गुरु ग्रंथ साहिब दी कुंजी है, ये ताला खोलण वालियां ने वारां जिहड़ी। इस लई सूरज चंद चिराग बलाया, परमात्मा किड्डी वड्डी शक्ति है साडे वास्ते, ते सूरज ही बड़ा वड्डा, चंद्रमा ही बड़ा वड्डा, एड्डी दुनिया नूं चानण दे रहे हैं। भाई गुरदास जी पता की कहिंदे, कहिण लगे जिहड़ा परमात्मा ना उन्हें ते छोटे छोटे दो दीवे बाले आ। परमात्मा ने रब वास्ते छोटे छोटे चिराग ने दोवें, सूरज ते चंद्रमा, और उहदी साजी हुई कायनात पसारे विच पता नहीं किन्ने इहो जे सूरज ते किन्ने चंद्रमे उन्हें जगाए आ। केते इंद चंद सूर केते केते मंडल देश। फिर बचन वरते राती तारे चमक दे घर घर दीपक जोत जगाया। कहन लगे सूरज ते चंद्रमा ये दो चिराग हो गए, दीवे हो गए, रात नू तारे भी चमक दे ते घरों घरी दीपकां दी जोत भी जगाई जांदी है, भाव सारिया लोगों के घर अंदर इन्हों का चानण हुंदा, प्रकाश हुंदा। पर इन्हां सारियां नूं पैदा करन वाला एक अकाल पुरख परमात्मा है। सूरज एकंकार देहूं तारे दीपक रूप लुकाया। जद सूरज उस एक निरंकार परमेश्वर दा बनाया होया साजिया होया, कहन लगे वह दिने चढ़दा है ते जिहड़े तारे लखां तारे दीपकां दे रूप विच दिन वेले लुक जांदे आ, रात पैंदी है ते फिर चमकां मारन लग पैंदे। उस निरंकार परमेश्वर ने अकाल पुरख वाहिगुरु ने वेखो कैसी मर्यादा उन्हें बना दित्ती। भाई गुरदास जी कहिंदे सूरज एकंकार देहों, उस एकंकार प्रभु दे हुक्म च यह सूरज देहों दा मतलब दिने, सूरज एकंकार देहों कहिंदे दिने चढ़दा है, तारे दीपक रूप लुकाया, जेडे तारे ने दीपक रूप है दीवे का रूप है, ते जदों सूरज चढ़दा वो सारे दे सारे फिर ਲੁਕ ਜਾਂਦੇ। ਜਦੋਂ ਸੂਰਜ ਛਿਪ ਜਾਂਦਾ ਤੇ ਹੁਣ ਕੀ ਹੁੰਦਾ, ਸਾਰੇ ਦੇ ਸਾਰੇ ਤਾਰੇ ਰਾਤ ਨੂੰ ਫਿਰ ਚਮਕਾਂ ਮਾਰਨ ਲੱਗ ਪੈਂਦੇ। ਉਹ ਨਿਰੰਕਾਰ ਪਰਮੇਸ਼ਰ ਸੂਰਜਾਂ ਦਾ ਮਹਾਨ ਸੂਰਜ ਹੈ ਜਿਹੜਾ ਇਹਨਾਂ ਸੂਰਜਾਂ ਨੂੰ ਵੀ ਪ੍ਰਕਾਸ਼ ਦੇ ਰਿਹਾ। ਖਿਆਲ ਕਰਿਓ ਜੇ ਸੂਰਜ ਸਾਨੂੰ ਚਾਨਣ ਦਿੰਦਾ ਇਸ ਧਰਤੀ ਦੇ ਉੱਤੇ, ਉਹ ਪਰਮਾਤਮਾ ਮਹਾਨ ਸੂਰਜਾਂ ਦਾ ਸੂਰਜ ਹੈ ਜਿਹੜਾ ਪਰਮਾਤਮਾ ਇਹਨਾਂ ਸੂਰਜਾਂ ਨੂੰ ਵੀ ਰੋਸ਼ਨੀ ਦਿੰਦਾ। ਭਾਵੇਂ ਸੂਰਜ ਪਰਮਾਤਮਾ ਕੋਲੋਂ ਰੋਸ਼ਨੀ ਲੈ ਰਿਹਾ, ਇਹ ਚੰਦਰਮਾ ਤਾਰੇ ਰੱਬ ਕੋਲੋਂ ਰੋਸ਼ਨੀ ਲੈ ਰਹੇ ਨੇ, ਪਰਮਾਤਮਾ ਕੈਸਾ ਹੋਏਗਾ। ਤਾਂ ਹੀ ਬਾਜਾਂ ਵਾਲੇ ਦਾਤੇ ਨੇ ਜਾਪ ਸਾਹਿਬ ਦੀ ਪਾਵਨ ਬਾਣੀ ਚ ਬਚਨ ਉਚਾਰੇ ਨਾ, ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ। ਹੇ ਸੂਰਜਾਂ ਦੇ ਮਹਾਨ ਸੂਰਜ ਪਰਮਾਤਮਾ ਤੈਨੂੰ ਨਮਸਕਾਰ ਹੈ, ਨਮੋ ਸੂਰਜ ਸੂਰਜੇ। ਇਹ ਸੰਸਾਰੀ ਸੂਰਜ ਵੀ ਤੇਰੇ ਤੋਂ ਪ੍ਰਕਾਸ਼ ਲੈ ਰਹੇ। ਨਮੋ ਚੰਦਰ ਚੰਦਰੇ, ਮਹਾਨ ਚੰਦਰਮਿਆਂ ਦੇ ਚੰਦਰਮਾ ਰੂਪ ਪਰਮੇਸ਼ਰ ਤੈਨੂੰ ਨਮਸਕਾਰ ਹੈ। ਇਹ ਸੂਰਜ ਚੰਦਰਮਾ ਤਾਰੇ ਸਾਰੇ ਤੇਰੇ ਕੋਲੋਂ ਹੀ ਪ੍ਰਕਾਸ਼ ਲੈ ਰਹੇ, ਸਾਰੇ ਤੇਰੇ ਪਾਸੋਂ ਹੀ ਚਾਨਣਾ ਲੈ ਰਹੇ ਨੇ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਨੇ, ਲੱਖ ਦਰਿਆਓ ਕਵਾਓ ਵਿੱਚ ਤੋਲ ਅਤੋਲ ਨ ਤੋਲ ਤੁਲਾਇਆ। ਲੱਖ ਦਰਿਆਓ ਕਵਾਓ ਵਿੱਚ, ਪਰਮਾਤਮਾ ਦੇ ਇੱਕ ਕਵਾਓ ਦੇ ਵਿੱਚ, ਕਵਾਓ ਦਾ ਅਰਥ ਹੈ ਬੋਲ, ਕਵਾਓ ਦਾ ਭਾਵ ਹੈ ਵਾਕ, ਪ੍ਰਭੂ ਦਾ ਇੱਕ ਸ਼ਬਦ। ਲੱਖ ਦਰਿਆਓ ਕਵਾਓ ਵਿੱਚ, ਪਰਮਾਤਮਾ ਦੇ ਇੱਕ ਬੋਲ ਵਿੱਚ, ਇੱਕ ਸ਼ਬਦ ਵਿੱਚ ਲੱਖਾਂ ਜ਼ਿੰਦਗੀਆਂ ਦੇ ਦਰਿਆ ਵਹਿ ਤੁਰਦੇ। ਲੱਖਾਂ ਦੇਵੀਆਂ, ਲੱਖਾਂ ਦੇਵਤੇ ਅਤੇ ਲੱਖਾਂ ਹੀ ਪੀਰ ਪੈਗੰਬਰ ਮੁਨੀ ਜਨ ਪ੍ਰਭੂ ਦੇ ਇੱਕ ਬੋਲ ਵਿੱਚ ਪੈਦਾ ਹੋ ਜਾਂਦੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ। ਕਿੱਡੀ ਵੱਡੀ ਸ਼ਕਤੀ ਆ ਉਹ ਪਰਮਾਤਮਾ, ਪਰਮੇਸ਼ਰ ਦੇ ਇੱਕ ਬੋਲ ਚ, ਇੱਕ ਵਾਕ ਦੇ ਵਿੱਚ, ਇੱਕ ਸ਼ਬਦ ਦੇ ਵਿੱਚ ਲੱਖਾਂ ਹੀ ਜ਼ਿੰਦਗੀਆਂ ਦੇ ਦਰਿਆ ਵਹਿ ਤੁਰਦੇ ਆ। ਲੱਖਾਂ ਦੇਵੀਆਂ ਤੇ ਲੱਖਾਂ ਦੇਵਤੇ, ਲੱਖਾਂ ਮੁਨੀਜਨ ਤੇ ਪੀਰ ਪੈਗੰਬਰ ਰੱਬ ਦੇ ਇੱਕ ਬੋਲ ਨਾਲ ਪੈਦਾ ਹੋ ਸਕਦੇ। ਭਾਈ ਗੁਰਦਾਸ ਜੀ ਕਹਿੰਦੇ, ਹੁਣ ਕੀ ਆਖੀਏ ਉਸ ਰੱਬ ਦੇ ਬਾਰੇ ਚ ਵੀ ਕਿੱਡੀ ਕੁ ਵੱਡੀ ਤਾਕਤ ਹੈ ਉਹ। ਤੇ ਭਾਈ ਸਾਹਿਬ ਜੀ ਨੇ ਬਚਨ ਪਤਾ ਕੀ ਵਰਤੇ ਜੀ, ਕਹਿੰਦੇ ਤੋਲ ਅਤੋਲ ਨਾ ਤੋਲ ਤੁਲਾਇਆ। ਵਾਹਿਗੁਰੂ, ਤੇਰੇ ਬਾਰੇ ਚ ਵਰਣਨ ਕਰਨਾ ਤੇ ਇੱਕ ਪਾਸੇ ਰਿਹਾ, ਇਹ ਜਿਹੜਾ ਤੇਰਾ ਇੱਕ ਵਾਕ ਵੀ ਹੈ ਨਾ, ਇੱਕ ਸ਼ਬਦ ਵੀ ਹੈ ਜਿਹੜਾ ਤੇਰਾ, ਇਹ ਤੋਲ ਤੋਂ ਅਤੋਲ ਆ, ਤੋਲਿਆ ਨਹੀਂ ਜਾ ਸਕਦਾ, ਇਹ ਸਾਡੀ ਮਨ ਬਾਣੀ ਸੋਚ ਸਮਝ ਤੋਂ ਪਰੇ ਆ। ਤੇਰੀ ਵਡਿਆਈ ਨੂੰ ਵਿਚਾਰਿਆ ਨਹੀਂ ਜਾ ਸਕਦਾ, ਸਾਡੀ ਵਿਚਾਰ ਸਾਡੀ ਸੋਚ ਸਮਝ ਤੋਂ ਪਰੇ ਹੈ ਤੂੰ, ਤੇਰੇ ਇੱਕ ਬੋਲ ਦਾ ਹੀ ਅਸੀਂ ਭੇਦ ਨਹੀਂ ਪਾ ਸਕਦੇ। ਤੇ ਗੁਰੂ ਗ੍ਰੰਥ ਸਾਹਿਬ ਦੀ ਜਿਤਨੀ ਬਾਣੀ ਹੈ ਇਹ ਵੀ ਬੇਨਤੀ ਕਰਦੇ ਹਾਂ, ਇਹ ਸਾਰੇ ਪਰਮਾਤਮਾ ਦੇ ਬੋਲ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੱਬ ਦੇ ਬੋਲ ਨੇ, ਪਰਮੇਸ਼ਰ ਦੇ ਬੋਲ ਨੇ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਹ ਨਹੀਂ ਆਖਿਆ ਬਾਣੀ ਮੈਂ ਉਚਾਰਨ ਕੀਤੀ, ਮੇਰੀ ਬਾਣੀ ਹੈ। ਗੁਰੂ ਸਾਹਿਬਾਨਾਂ ਨੇ ਇਹ ਨਹੀਂ ਕਿਹਾ ਇਸ ਬਾਣੀ ਨੂੰ ਮੇਰੀ ਬਾਣੀ ਸਮਝ ਕੇ ਮੱਥਾ ਟੇਕੋ। ਕਹਿੰਦੇ ਜੈਸੀ ਮੈਂ ਆਵੇ ਖਸਮ ਕੀ ਬਾਣੀ, ਇਹ ਖਸਮ ਦੀ ਬਾਣੀ ਹੈ। ਤੇ ਖਸਮ ਦੀ ਬਾਣੀ ਖਸਮ ਦਾ ਹੀ ਰੂਪ ਹੈ, ਕਿਵੇਂ? ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਈ। ਪਾ ਸਕਦੇ ਹਾਂ ਆਪਾਂ ਗੁਰੂ ਦੀ ਬਾਣੀ ਦਾ ਭੇਦ, ਗੁਰੂ ਦੀ ਬਾਣੀ ਦਾ ਪੂਰਨ ਤੌਰ ਤੇ ਵਰਣਨ ਕਰ ਸਕਦੇ ਹਾਂ ਆਪਾਂ? ਕਿਤਨੀ ਮਹਾਨ ਹੈ ਬਾਣੀ, ਨਹੀਂ ਵਰਣਨ ਕੀਤਾ ਜਾ ਸਕਦਾ। ਇਸ ਲਈ ਪ੍ਰਭੂ, ਤੇਰਾ ਇੱਕ ਇੱਕ ਵਾਕ, ਤੇਰਾ ਇੱਕ ਇੱਕ ਬੋਲ ਅਤੋਲ ਹੈ, ਭਾਵ ਤੋਲਿਆ ਨਹੀਂ ਜਾ ਸਕਦਾ, ਸਾਡੀ ਸੋਚ ਸਮਝ ਤੋਂ ਪਰੇ ਹੈ, ਪੂਰਨ ਤੌਰ ਤੇ ਨਹੀਂ ਬਿਆਨ ਕੀਤਾ ਜਾ ਸਕਦਾ। ਓਅੰਕਾਰ ਆਕਾਰ ਜਿਸ ਪਰਵਦਗਾਰ ਅਪਾਰ ਅਲਾਇਆ, ਉਹ ਅੰਕਾਰ ਪਰਮਾਤਮਾ ਹੀ ਜਿਸ ਦਾ ਇਹ ਸਾਰੇ ਦਾ ਸਾਰਾ ਆਕਾਰ ਸਿਰਜਿਆ ਹੋਇਆ ਹੈ, ਨਿਰੰਕਾਰ ਪ੍ਰਭੂ ਦਾ ਹੀ ਇਹ ਸਾਰੇ ਦਾ ਸਾਰਾ ਪਸਾਰਾ ਹੈ। ਉਹ ਪਰਮੇਸ਼ਰ ਨਿਰੰਕਾਰ ਪ੍ਰਭੂ ਜਿਹੜਾ, ਉਹ ਪਰਵਦਗਾਰ ਹੈ, ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ। ਉਹਦੀ ਮਹਿਮਾ ਵਡਿਆਈ ਦੇ ਪਾਰਲੇ ਪਾਸੇ ਦਾ ਕਿਸੇ ਨੂੰ ਕੋਈ ਪਤਾ ਨਹੀਂ। ਉਹ ਐਸਾ ਪਰਵਦਗਾਰ ਕਿ ਸਾਰੀ ਦੀ ਸਾਰੀ ਸ੍ਰਿਸ਼ਟੀ ਤੇ ਸੰਸਾਰ ਦਾ ਪਾਲਣਹਾਰ ਹੈ, ਸਾਰਿਆਂ ਨੂੰ ਰਿਜਕ ਦੇਣ ਵਾਲਾ, ਸਾਰਿਆਂ ਨੂੰ ਪੈਦਾ ਕਰਕੇ ਸੰਭਾਲ ਕਰਨ ਵਾਲਾ, ਜਿੰਦ ਜਾਨ ਦੇਣ ਵਾਲਾ, ਇੱਜ਼ਤ ਪਤ ਰੱਖ ਨਾਮ ਸਿਮਰਨ ਵਿੱਚ ਜੋੜ ਕੇ ਆਪਣੇ ਚਰਨਾਂ ਵਿੱਚ ਜੋੜਨ ਵਾਲਾ ਵੀ। ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ। ਕੈਸਾ ਹੈ ਉਹ ਪਰਮੇਸ਼ਰ? ਕਹਿਣ ਲੱਗੇ ਆਬ ਗਤ, ਗਤ ਅਤ ਅਗਮ ਹੈ, ਅਕਥ ਕਥਾ ਨਹਿ ਅਲੱਖ ਲਿਖਾਇਆ। ਅਬਗਤ, ਜਿਸ ਦੀ ਗਤੀ, ਜਿਸ ਦੀ ਅਵਸਥਾ ਨੂੰ ਬਿਆਨ ਨਾ ਕੀਤਾ ਜਾ ਸਕਦਾ ਹੋਵੇ, ਜਿਸ ਦਾ ਵਰਣਨ ਨਾ ਕੀਤਾ ਜਾ ਸਕਦਾ ਹੋਵੇ ਪੂਰਨ ਤੌਰ ਤੇ, ਕਹਿਣ ਲੱਗੇ ਉਸ ਪਰਮਾਤਮਾ ਦੀ ਮਹਾਨ ਐਸੀ ਉੱਤਮ ਗਤੀ ਹੈ, ਅਵਸਥਾ ਹੈ, ਜਿਸ ਦੀ ਮਹਿਮਾ ਦਾ ਕੋਈ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਉਹ ਅਗੰਮ ਹੈ। ਗਮ ਦਾ ਅਰਥ ਹੁੰਦਾ ਪਹੁੰਚਣਾ, ਅਗੰਮ, ਜਿਸ ਤੱਕ ਪਹੁੰਚਣਾ ਬਹੁਤ ਕਠਿਨ ਹੈ। ਅਕਥ ਕਥਾ, ਉਹਦੀ ਸਿਫਤ ਸਲਾਹ ਦੀ ਕਥਾ ਅਕਥ ਹੈ, ਕਥਨ ਨਹੀਂ ਕੀਤੀ ਜਾ ਸਕਦੀ। ਨਹਿ ਅਲੱਖ ਲਿਖਾਇਆ, ਉਹ ਲਿਖਿਆ ਨਹੀਂ ਜਾ ਸਕਦਾ, ਪੂਰਨ ਤੌਰ ਤੇ ਉਹਦਾ ਭੇਦ ਨਹੀਂ ਪਾਇਆ ਜਾ ਸਕਦਾ। ਸੁਣ ਸੁਣ ਆਖਣ ਆਖ ਸੁਣਾਇਆ, ਸੁਣ ਸੁਣ ਕੇ ਜਿੰਨੇ ਲੋਕ ਸੰਸਾਰ ਵਿੱਚ ਉਸ ਨੂੰ ਬਿਆਨ ਕਰ ਰਹੇ ਨੇ, ਪਰਮਾਤਮਾ ਦੀ ਵਡਿਆਈ ਮਹਿਮਾ ਗਾਇਨ ਕਰ ਰਹੇ ਨੇ, ਪ੍ਰਭੂ ਦੇ ਗੀਤ ਗਾ ਰਹੇ ਨੇ, ਸੁਣ ਸੁਣ ਕੇ, ਸੁਣ ਸੁਣ ਆਖਣ ਆਖ ਸੁਣਾਇਆ। ਸਾਰੇ ਵਕਤਾ ਜਨ, ਸਾਰੇ ਵਿਦਵਾਨ ਜਨ, ਸਾਰੇ ਹੀ ਸਿਆਣੇ ਸਾਧੂ ਮਹਾਤਮਾ ਮਹਾਂਪੁਰਸ਼ ਰੱਬ ਦੀ ਬੰਦਗੀ ਵਾਲੇ ਤੇ ਵਿਦਵਾਨ ਜਿਤਨੇ ਵੀ ਪਰਮਾਤਮਾ ਨੂੰ ਬਿਆਨ ਕਰ ਰਹੇ ਨੇ, ਉਹਦੇ ਗੀਤ ਗਾ ਰਹੇ ਨੇ, ਸਾਰੇ ਦੇ ਸਾਰੇ ਸੁਣ ਸੁਣ ਕੇ ਹੀ ਉਹਨੂੰ ਆਖ ਰਹੇ। ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ। ਨਿਰੰਕਾਰ ਨੂੰ ਪੂਰਨ ਤੌਰ ਤੇ ਕਿਹਾ ਨਹੀਂ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ ਤੇ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ। ਕੀਮਤ ਪਾਏ ਨਾ ਕਹਿਆ ਜਾਏ, ਤੇ ਜੇ ਕਹਿਆ ਨਹੀਂ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ, ਫਿਰ ਉਹਦੇ ਬਾਰੇ ਚ ਹੋਰ ਕੀ ਆਖੀਏ। ਕਹਿਣ ਲੱਗੇ, ਕਹਿਣ ਵਾਲੇ ਤੇਰੇ ਰਹੇ ਸਮਾਏ, ਤੈਨੂੰ ਕਹਿਣ ਵਾਲੇ, ਤੈਨੂੰ ਗਾਉਣ ਵਾਲੇ, ਤੇਰੀ ਸਿਫਤ ਸਲਾਹ ਕਰਨ ਵਾਲੇ ਤੇਰੇ ਵਿੱਚ ਸਮਾ ਗਏ, ਲੀਨ ਹੋ ਗਏ ਨੇ, ਅਭੇਦ ਹੋ ਗਏ ਨੇ, ਪਰ ਪੂਰਨ ਤੌਰ ਤੇ ਤੇਰਾ ਵਰਣਨ, ਤੇਰੀ ਮਹਿਮਾ ਦਾ ਅੰਤ ਨਹੀਂ ਪਾ ਸਕੇ। ਉਹਦੇ ਵਿੱਚ ਅਭੇਦ ਹੋਇਆ ਜਾ ਸਕਦਾ ਹੈ, ਲੀਨ ਹੋਇਆ ਜਾ ਸਕਦਾ ਹੈ, ਪਰ ਪੂਰਨ ਤੌਰ ਤੇ ਉਸਦਾ ਭੇਦ ਨਹੀਂ ਪਾਇਆ ਜਾ ਸਕਦਾ। ਗੁਰੂ ਪਿਆਰਿਓ, ਸਾਧ ਸੰਗਤ ਜੀ, ਵਾਰ 37 ਪੌੜੀ 3 ਵਿੱਚ ਅਕਾਲ ਪੁਰਖ ਪਰਮਾਤਮਾ ਦੀ ਰਚੀ ਹੋਈ ਰਚਨਾ ਦਾ ਹੋਰ ਅੱਗੇ ਵਰਣਨ ਕਰਦਿਆਂ ਫੁਰਮਾ ਰਹੇ ਨੇ। ਖਾਣੀ ਬਾਣੀ ਚਾਰ ਯੁੱਗ, ਜਲ ਥਲ ਤਰਵਰ ਪਰਬਤ ਸਾਜੇ, ਤਿੰਨ ਲੋ 14 ਭਵਨ ਕਰ 21 ਬ੍ਰਹਿਮੰਡ ਨਵਾਜੇ, ਚਾਰੇ ਕੁੰਡਾਂ ਦੀਪ 7, 9 ਖੰਡ ਦਹਿ ਦਿਸ ਵੱਜਣ ਵਾਜੇ, ਇੱਕ ਸ ਖਾਣ ਵਿੱਚ 21 ਲੱਖ ਉਪਾਜੇ, ਇਕਤ ਜੂਨ ਵਿੱਚ ਜੀ ਜੰਤ ਅਣਗਣਤ ਬਰਾਜੇ, ਰੂਪ ਅਨੂਪ ਸਰੂਪ ਕਰ ਰੰਗ ਬਿਰੰਗ ਤਰੰਗ ਅਗਾਜੇ, ਪੌਣ ਪਾਣੀ ਘਰ 9 ਦਰਵਾਜੇ, ਪੌਣ ਪਾਣੀ ਘਰ 9 ਦਰਵਾਜੇ। ਪਰਮੇਸ਼ਰ ਦੀ ਰਚੀ ਹੋਈ ਰਚਨਾ ਦਾ ਭਾਈ ਗੁਰਦਾਸ ਜੀ ਨੇ ਵਰਣਨ ਕੀਤਾ ਹੈ। ਕਹਿਣ ਲੱਗੇ, ਖਾਣੀ ਬਾਣੀ ਚਾਰ ਯੁੱਗ, ਜਲ ਥਰ ਤਰਵਰ ਪਰਬਤ ਸਾਜੇ, ਚਾਰ ਖਾਣੀਆਂ, ਅੰਡਜ ਜੇਰਜ ਸੇਤਜ ਉਤਪੁਜ ਪਰਮੇਸ਼ਰ ਨੇ ਪੈਦਾ ਕੀਤੀਆਂ, ਚਾਰ ਬਾਣੀਆਂ ਭਾਵ ਸਾਡੀ ਬੋਲੀ, ਜਿਹੜੀ ਸਾਡੀ ਆਵਾਜ਼ ਅੰਦਰੋਂ ਨਿਕਲਦੀ ਹੈ, ਪਰਾਪਸੰਤੀ ਆਦਿਕ ਜਿਵੇਂ ਦਾਸ ਨੇ ਪਿੱਛੇ ਜ਼ਿਕਰ ਕੀਤਾ। ਕਹਿੰਦੇ ਚਾਰ ਯੁੱਗ, ਜਿਵੇਂ 7 ਯੁੱਗ, ਤ੍ਰੇਤਾ ਦੁਆਪਰ ਕਲਯੁੱਗ, ਜਲ ਥਲ ਬਿਰਸ਼, ਜਿੰਨੇ ਦਰਖਤ ਨੇ, ਪਹਾੜ ਨੇ, ਕਿੰਨੇ ਜੀਵ ਜੰਤੂ ਨੇ, ਇਹ ਸਾਰੇ ਦੇ ਸਾਰੇ ਉਸ ਨਿਰੰਕਾਰ ਪਰਮੇਸ਼ਰ ਨੇ ਸਾਜੇ ਹਨ। ਕਹਿਣ ਦਾ ਭਾਵ, ਭਾਵੇਂ ਚਾਰੇ ਖਾਣੀਆਂ ਨੇ, ਤਰ੍ਹਾਂ ਤਰ੍ਹਾਂ ਦੀਆਂ ਬੋਲੀਆਂ ਨੇ, ਚਾਰ ਯੋਗਿਆ, ਕੀ ਜਲ, ਕੀ ਥਲ, ਕੀ ਪਹਾੜ, ਕੀ ਬਨਸਪਤੀ, ਸਾਰੇ ਦੇ ਸਾਰਿਆਂ ਨੂੰ ਸਾਜਣ ਵਾਲਾ ਹੈ ਸਤਨਾਮ ਸ਼੍ਰੀ ਵਾਹਿਗੁਰੂ, ਇੱਕ ਅਕਾਲ ਪੁਰਖ ਪਰਮਾਤਮਾ। ਹੋਰ ਉਸਨੇ ਕੀ ਬਣਾਇਆ, 3 ਲੋ 14 ਭਵਨ ਕਰ 21 ਬ੍ਰਹਿਮੰਡ ਨਿਵਾਜੇ, ਤਿੰਨੇ ਲੋਕ, ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ, 14 ਬ੍ਰਹਿਮੰਡ, ਜਿਵੇਂ ਇਸਲਾਮ ਦੇ ਵਿੱਚ ਸੱਤ ਪਤਾਲ, ਸੱਤ ਆਕਾਸ਼ ਆਦਿਕ ਮੰਨੇ ਗਏ। ਇਹ ਸਾਰੇ ਦੇ ਸਾਰੇ ਫਿਰ 21 ਪੂਰੇ ਕੀਤੇ, ਭਾਵ ਤਿੰਨ ਲੋਕਾਂ ਵਿਖੇ ਸੱਤ ਸੱਤ ਬ੍ਰਹਿਮੰਡ ਰਚੇ ਅਥਵਾ 21। ਇਹ ਸਾਰੇ ਉਸ ਨਿਰੰਕਾਰ ਪਰਮੇਸ਼ਰ, ਨਿਰੰਕਾਰ ਪ੍ਰਭੂ ਨੇ ਪੈਦਾ ਕੀਤੇ। ਚਾਰੇ ਕੁੰਡਾਂ ਦੀਪ ਸੱਤ, ਨਾਉ ਖੰਡ ਦਹਿ ਦਿਸ ਵੱਜਣ ਵਾਜੇ। ਚਾਰ ਕੁੰਡਾਂ ਉੱਤਰ, ਦੱਖਣ, ਪੂਰਬ, ਪੱਛਮ, ਸੱਤ ਦੀਪ ਨੇ ਜਿਹੜੇ ਪਰਮਾਤਮਾ ਨੇ ਪੈਦਾ ਕੀਤੇ ਹੈ। ਨੌ ਖੰਡ ਨੇ, ਸੱਤਾਂ ਦੀਪਾਂ ਵਿੱਚ, ਨੌਵਾਂ ਖੰਡਾਂ ਵਿੱਚ ਇਸ ਧਰਤੀ ਨੂੰ ਵੰਡਿਆ ਹੈ ਵਿਦਵਾਨਾਂ ਨੇ ਕਿ ਇਹਦੇ ਨੌ ਹਿੱਸੇ ਆ, ਜਿਵੇਂ ਬਾਣੀ 'ਚ ਆਇਆ ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਏ। ਦਸ ਦਿਸ਼ਾਵਾਂ, ਉੱਤਰ, ਦੱਖਣ, ਪੂਰਬ, ਪੱਛਮ, ਚਾਰੇ ਗੁੱਠਾਂ ਉੱਪਰ ਅਤੇ ਨੀਚੇ। ਕਹਿਣ ਲੱਗੇ ਦਸ ਦਿਸ਼ਾ ਦੇ ਵਿੱਚ ਪਰਮਾਤਮਾ ਦੇ ਵਾਜੇ ਵੱਜ ਰਹੇ। ਜਿਹੜੇ ਜੀਵ ਸੰਸਾਰ ਜਗਤ ਵਿੱਚ ਬੋਲ ਰਹੇ ਆ, ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਸਾਰੇ ਦੇ ਸਾਰੇ ਜਿਹੜੇ ਨੇ ਇਹ ਨਿਰੰਕਾਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਵਾਜੇ ਵੱਜ ਰਹੇ ਆ। ਇਹ ਸਾਰੇ ਦੇ ਸਾਰੇ ਜੀਵ ਬੋਲ ਰਹੇ ਨੇ ਪਰਮਾਤਮਾ ਦੇ ਬੁਲਾਏ ਹੋਏ। ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ। ਇਹ ਸਾਰੇ ਪਰਮਾਤਮਾ ਦੇ ਬੁਲਾਏ ਬੋਲ ਰਹੇ ਆ। ਭਾਈ ਗੁਰਦਾਸ ਜੀ ਇਹਨਾਂ ਨੂੰ ਕਹਿੰਦੇ ਵੀ ਇਹ ਸਾਰੇ ਉਹਦੇ ਵਜਾਏ ਵਾਜੇ ਵੱਜ ਰਹੇ ਨੇ। ਇਕਸ ਇਕਸ ਖਾਣ ਵਿੱਚ 21-21 ਲੱਖ ਉਪਾਜੇ। ਇੱਕ ਇੱਕ ਖਾਣੀ ਦੇ ਵਿੱਚ ਕਿੱਡੀ ਕਮਾਲ ਦੀ ਗੱਲ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦੱਸੀ। ਧਿਆਨ ਦੇਣਾ ਹੁਣ, ਕਹਿਣ ਲੱਗੇ ਵੀ ਚਾਰ ਖਾਣੀਆਂ ਨੇ, ਅੰਡਜ, ਦੇਰਜ, ਸੇਤਜ, ਉਤਪੁਜ, ਆਂਡਿਆਂ ਵਿੱਚੋਂ ਪੈਦਾ ਹੋਣ ਵਾਲੇ ਜੀਵ, ਆਂਡਿਆਂ 'ਚੋਂ ਪੈਦਾ ਕੀਤੇ ਉਹਨੇ, ਜੇਰ ਵਿੱਚੋਂ ਪੈਦਾ ਕੀਤੇ, ਪਸੀਨੇ ਅਤੇ ਮੈਲ ਦੇ ਵਿੱਚੋਂ ਉਸਨੇ ਪੈਦਾ ਕੀਤੇ, ਅਤੇ ਮਿੱਟੀ ਦੇ ਵਿੱਚੋਂ, ਧਰਤੀ ਦੇ ਵਿੱਚੋਂ ਪੈਦਾ ਕੀਤੇ। ਇਹ ਚਾਰ ਖਾਣੀਆਂ ਨੇ, ਅੰਡਜ, ਜੇਰਜ, ਸੇਤਜ, ਉਤਪੁਜ, ਅਤੇ ਕੁੱਲ ਕਿੰਨੀਆਂ ਜੂਨਾਂ ਨੇ? 84 ਲੱਖ। ਅਤੇ ਹੁਣ ਭਾਈ ਗੁਰਦਾਸ ਜੀ ਨੇ ਬਚਨ ਵਰਤੇ, ਵੇਖੋ ਕਿੱਡੀ ਕਮਾਲ ਦੀ ਵਿਆਖਿਆ ਕੀਤੀ ਭਾਈ ਗੁਰਦਾਸ ਜੀ ਨੇ। ਕਹਿੰਦੇ ਇਕਸ ਇਕਸ ਖਾਣ ਵਿੱਚ, ਹੁਣ ਖਾਣੀਆਂ ਹੋ ਗਈਆਂ ਚਾਰ, 21-21 ਲੱਖ ਉਪਾਜੇ, 21-21 ਲੱਖ ਜੂਨੀਆਂ ਇੱਕ ਇੱਕ ਖਾਣੀ ਦੇ ਵਿੱਚੋਂ ਉਸ ਪਰਮੇਸ਼ਰ ਨੇ ਪੈਦਾ ਕੀਤੀ। ਭਾਵ 21 ਲੱਖ ਜੂਨਾਂ ਅੰਡਜ ਖਾਣੀ ਦੀਆਂ, 21 ਲੱਖ ਜੂਨਾਂ ਜੇਰਜ ਖਾਣੀ ਵਿੱਚੋਂ ਪੈਦਾ ਕੀਤੀਆਂ, 21 ਲੱਖ ਜੂਨਾਂ ਉਹਨੇ ਪਸੀਨੇ ਆਦਿਕ ਮੈਲ ਵਿੱਚੋਂ ਪੈਦਾ ਕੀਤੀਆਂ, 21 ਲੱਖ ਜੂਨਾਂ ਉਹਨੇ ਧਰਤੀ ਦੇ ਵਿੱਚੋਂ, ਮਿੱਟੀ ਦੇ ਵਿੱਚੋਂ ਪੈਦਾ ਕੀਤੀਆਂ, ਅਤੇ 84 ਲੱਖ ਜੂਨਾਂ ਦਾ ਸੰਸਾਰ ਜਗਤ ਦੇ ਵਿੱਚ ਉਹਨੇ ਪਸਾਰਾ ਪਸਾਰਿਆ ਹੈ। ਇਕਤ ਇਕਤ ਜੂਨ ਵਿੱਚ ਜੀ ਜੰਤ ਅਣਗਣਤ ਵਿਰਾਜੇ। ਕਿੱਡੀ ਕਮਾਲ ਦੀ ਗੱਲ ਹੈ, ਹੁਣ ਚਾਰ ਖਾਣੀਆਂ ਵਿੱਚੋਂ ਉਹਨੇ 21-21 ਲੱਖ ਜੂਨਾਂ ਪੈਦਾ ਕੀਤੀਆਂ, ਅਤੇ ਭਾਈ ਗੁਰਦਾਸ ਜੀ ਦਾ ਪ੍ਰਮਾਣ ਕਹਿੰਦੇ ਇੱਕ ਇੱਕ ਜੂਨ ਦੇ ਵਿੱਚ ਕਿੰਨੇ ਕਿੰਨੇ ਜੀਵ ਉਹਨੇ ਪੈਦਾ ਕੀਤੇ, ਅਣਗਿਣਤ ਵਿਰਾਜੇ, ਅਣਗਿਣਤ ਬੇਸ਼ੁਮਾਰ, ਜਿਨ੍ਹਾਂ ਜੀਵ ਜੰਤੂਆਂ ਦਾ ਕੋਈ ਅੰਤ ਹੀ ਨਹੀਂ ਪਾਇਆ ਜਾ ਸਕਦਾ। 84 ਲੱਖ ਤੇ ਸਾਧ ਸੰਗਤ ਜੂਨਾਂ ਨੇ, 84 ਲੱਖ ਕਿਸਮ ਦੇ ਜੀਵ ਜੰਤੂ ਆ ਦੁਨੀਆਂ 'ਚ, ਪਰ ਇੱਕ ਇੱਕ ਜੂਨ ਦੇ ਵਿੱਚ ਉਹਨੇ ਕਿੰਨੇ ਜੀਵ ਪੈਦਾ ਕੀਤੇ? ਭਾਈ ਗੁਰਦਾਸ ਜੀ ਕਹਿੰਦੇ ਬੇਸ਼ੁਮਾਰ ਜੀਵ ਉਹਨੇ ਰਚ ਦਿੱਤੇ ਆ, ਜਿਨ੍ਹਾਂ ਦੀ ਗਿਣਤੀ ਕੀਤੀ ਹੀ ਨਹੀਂ ਜਾ ਸਕਦੀ, ਤੇ ਸਾਰਿਆਂ ਨੂੰ ਰਿਜ਼ਕ ਦੇ ਰਿਹਾ, ਸਾਰਿਆਂ ਦੀ ਸੰਭਾਲ ਕਰ ਰਿਹਾ, ਸਾਰਿਆਂ ਦੀ ਪਾਲਣਾ ਕਰ ਰਿਹਾ, ਤੇ ਸਾਰਿਆਂ ਦਾ ਰਿਜ਼ਕ ਵੀ ਉਹਨੇ ਪੈਦਾ ਕੀਤਾ। ਕਿਸ ਨੇ ਕੀ ਖਾਣਾ, ਕਿਸ ਨੇ ਕੀ ਖਾਣਾ? ਸਾਡੇ ਟੱਬਰ ਦੇ, ਸਾਡੇ ਪਰਿਵਾਰ ਦੇ ਚਾਰ ਜੀ ਹੋਣ, ਸਾਰੀ ਦੀ ਸਾਰੀ ਜ਼ਿੰਦਗੀ ਬੰਦਾ ਭਟਕਦਾ ਰਹਿੰਦਾ, ਚਿੰਤਾ, ਡਿਪਰੈਸ਼ਨ, ਫਿਕਰ, ਤ੍ਰਿਸ਼ਨਾ ਵਿੱਚ ਗਰਸਿਆ। ਜੇ ਆਹ ਬਚਨ ਸਾਡੀ ਸਮਝ ਵਿੱਚ ਆ ਜਾਣ ਕਿ 84 ਲੱਖ ਜੂਨਾਂ ਤੇ ਸਾਧ ਸੰਗਤ ਇੱਕ ਇੱਕ ਜੂਨ ਵਿੱਚ ਕਿੰਨੇ ਕਿੰਨੇ ਜੀਵ ਉਹਨੇ ਬਣਾਏ ਆ, ਸਾਰਿਆਂ ਨੂੰ ਰਿਜ਼ਕ ਪਹੁੰਚਾ ਰਿਹਾ, ਸਾਰਿਆਂ ਦੀ ਪ੍ਰਤਪਾਲਣਾ ਸੰਭਾਲ ਕਰ ਰਿਹਾ, ਜਿਹੜਾ ਇੰਨੀਆਂ ਜੂਨਾਂ ਦੀ ਸੰਭਾਲ ਕਰ ਰਿਹਾ ਉਹ ਬੰਦਿਆ ਤੇਰੀ ਸੰਭਾਲ ਕਿਉਂ ਨਹੀਂ ਕਰੇਗਾ, ਤੈਨੂੰ ਰਿਜ਼ਕ ਕਿਉਂ ਨਹੀਂ ਦੇਗਾ? ਇਸ ਲਈ ਚਿੰਤਾ ਨਾ ਕਰ, ਪਰਮਾਤਮਾ ਦਾ ਚਿੰਤਨ ਕਰਿਆ ਕਰ। ਰੂਪ ਅਨੂਪ ਸਰੂਪ ਕਰ, ਰੰਗ ਬਿਰੰਗ ਤਰੰਗ ਅਗਾਜੇ। ਕਿੱਡੀ ਕਮਾਲ ਦੀ ਗੱਲ ਹੈ, ਕਹਿੰਦੇ ਫਿਰ ਇੱਕ ਦੂਸਰੇ ਨਾਲ ਰਲਦਾ ਨਹੀਂ, ਕਿੰਨੀਆਂ ਜੂਨਾਂ, ਕਿੰਨੇ ਜੀਵ, ਰੂਪ ਅਨੂਪ ਸਰੂਪ ਕਰ, ਰੰਗ ਬਿਰੰਗ ਤਰੰਗ ਅਗਾਜੇ, ਤੇ ਇਹਨਾਂ ਭਿੰਨ ਰੂਪ ਦੇ ਸੋਹਣੇ ਤੋਂ ਸੋਹਣੇ ਰੂਪ ਵਾਲੇ ਉਹਨੇ ਜੀਵ ਧਰਤੀ ਤੇ ਪੈਦਾ ਕੀਤੇ, ਤਰ੍ਹਾਂ ਤਰ੍ਹਾਂ ਦੇ ਰੰਗਾਂ ਦੇ, ਜਲ ਦੇ ਵਿੱਚ ਪਾਣੀ ਦੀਆਂ ਤਰੰਗਾਂ ਦੇ ਵਿੱਚ ਤੁਰੇ ਫਿਰਦੇ ਆ, ਨਦੀਆਂ ਦੇ ਵਿੱਚ, ਨਾਲਿਆਂ 'ਚ, ਸਮੁੰਦਰਾਂ 'ਚ, ਦਰਿਆਵਾਂ 'ਚ ਤੁਰੇ ਫਿਰਦੇ ਆ। ਕਿੰਨੇ ਉਸ ਨਿਰੰਕਾਰ ਪਰਮਾਤਮਾ ਨੇ ਜਗਤ ਵਿੱਚ ਪੈਦਾ ਕੀਤੇ ਨੇ ਔਰ ਕੋਈ ਕਿਸੇ ਨਾਲ ਰਲਦਾ ਨਹੀਂ ਹੈ। ਜਦੋਂ ਤੋਂ ਸ੍ਰਿਸ਼ਟੀ ਸਾਜੀ ਹੈ, ਬਣਾਈ ਹੈ, ਕੋਈ ਦੂਜੇ ਨਾਲ ਨਹੀਂ ਰਲਦਾ। ਕਿੱਡੀ ਤਕੜੀ ਕਲਾ ਹੈ ਉਸ ਪਰਮੇਸ਼ਰ ਦੀ! ਕੌਣ ਉਸ ਰੱਬ ਦੇ ਬਾਰੇ 'ਚ ਅੰਤ ਪਾ ਸਕਦਾ? ਕੌਣ ਉਸ ਵਾਹਿਗੁਰੂ ਦਾ ਭੇਤ ਪਾ ਸਕਦਾ ਹੈ? ਅਖੀਰਲੀ ਪੰਕਤੀ 'ਚ ਇਸ ਪੌੜੀ 'ਚ ਫੁਰਮਾਨ ਕਰਦੇ ਨੇ, ਪੌਣ ਪਾਣੀ ਘਰ ਨੌ ਦਰਵਾਜ਼ੇ। ਪੌਣ ਪਾਣੀ ਆਦਿਕ ਪੰਜ ਤੱਤਾਂ ਤੋਂ, ਭਾਵ ਧਰਤੀ, ਆਕਾਸ਼, ਹਵਾ, ਅੱਗ, ਪਾਣੀ, ਇਹਨਾਂ ਤੱਤਾਂ ਤੋਂ ਪਰਮਾਤਮਾ ਨੇ ਜਿਤਨੇ ਵੀ ਇਹ ਸਰੀਰ ਬਣਾਏ, ਜਿਤਨੀਆਂ ਵੀ ਇਹ ਕਾਇਆਂ ਸਿਰਜੀਆਂ ਪ੍ਰਭੂ ਨੇ, ਕਹਿੰਦੇ ਸਾਰਿਆਂ ਦੇ ਫਿਰ ਉਹਨੇ ਨੌ ਦਰਵਾਜ਼ੇ ਵੀ ਰੱਖ ਦਿੱਤੇ। ਅੱਖਾਂ ਦੁਆਰਾ, ਕੰਨਾਂ ਦੁਆਰਾ, ਨੱਕ ਦੁਆਰਾ ਆਪਾਂ ਜ਼ਿੰਦਗੀ ਭੋਗ ਰਹੇ, ਇਹ ਨੌ ਦਰਵਾਜ਼ੇ। ਪੌਣ ਪਾਣੀ ਘਰ ਨੌ ਦਰਵਾਜ਼ੇ, ਦੋ ਅੱਖਾਂ ਉਹਨੇ ਦਿੱਤੀਆਂ ਨੇ, ਦੋ ਕੰਨ ਦਿੱਤੇ ਨੇ ਨਿਰੰਕਾਰ ਪਰਮੇਸ਼ਰ ਨੇ, ਦੋ ਨਾਸਾਂ ਦਿੱਤੀਆਂ ਨੇ ਉਸ ਪਰਮੇਸ਼ਰ ਨੇ, ਇੱਕ ਮੂੰਹ ਦਿੱਤਾ ਹੈ ਉਸ ਪਰਮੇਸ਼ਰ ਨੇ ਤੇ ਦੋ ਗੁਪਤ ਅੰਗ ਦਿੱਤੇ ਨੇ ਉਸ ਪਰਮੇਸ਼ਰ ਨੇ। ਇਹ ਨੌ ਦਰਵਾਜ਼ੇ ਪਰਮਾਤਮਾ ਨੇ ਬਣਾਏ ਤੇ ਸਾਰੇ ਆਪੋ ਆਪਣੇ ਕੰਮ, ਆਪੋ ਆਪਣੇ ਕਰਮ ਕਰ ਰਹੇ ਆ। ਚਲਾਉਣ ਵਾਲਾ ਸਾਰਿਆਂ ਨੂੰ ਪਰਮੇਸ਼ਰ ਹੈ। ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਇਹ ਨਿਰੰਕਾਰ ਪਰਮੇਸ਼ਰ ਦੀ ਹੀ ਸਾਰੀ ਕਾਇਨਾਤ, ਪ੍ਰਭੂ ਦਾ ਹੀ ਸਾਰੇ ਦਾ ਸਾਰਾ ਪਸਾਰਾ ਹੈ। ਉਹ ਆਪ ਹੀ ਇਸ ਨੂੰ ਚਲਾਉਣ ਵਾਲਾ ਹੈ। ਕੋਈ ਵੀ ਉਸ ਨਿਰੰਕਾਰ ਪ੍ਰਭੂ ਦਾ ਅੰਤ ਨਹੀਂ ਪਾ ਸਕਦਾ।